ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹੱਲਾ ਪਹਿਲਾ, ਕੁਚੱਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੰਨ ਕੁਚੱਜੀ ਅੰਮਾ ਬੁਨ ਡੋਸੜੇ, ਹੋ ਕਿਉ ਸਹੁ ਰਾਵਣ ਜਾਓ ਜੀਓ, ਇੱਕ ਦੂ ਇੱਕ ਚੜ੍ਹਦੀ ਆ, ਕੌਣ ਜਾਣੈ ਮੇਰਾ ਨਾਉ ਜੀਓ, ਮੰਨ ਕੁਚੱਜੀ ਅੰਮਾ ਬੁਨ ਡੋਸੜੇ, ਹੋ ਕਿਉ ਸਹੁ ਰਾਵਣ ਜਾਓ ਜੀਓ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਦੁੱਖਾਂ ਦੀਆਂ ਫਰਿਆਦਾਂ ਸੁਣ ਕੇ ਸਾਰੇ ਜੀਵਾਂ ਦੇ ਦੁੱਖਾਂ ਦੀ ਨਿਵਰਤੀ ਵਾਸਤੇ ਮਹਾਨ ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਦਰਸ਼ਨ ਕਰਨ ਦਾ ਔਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਦਿਆਂ ਹੋਇਆਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਵੀ ਪਵਿੱਤਰ ਦਿਹਾੜਾ ਹੈ। ਸੋ ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਸਮੁੱਚੀ ਲੋਕਾਈ ਵਾਸਤੇ, ਖੰਡਾਂ ਬ੍ਰਹਿਮੰਡਾਂ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸ੍ਰੀ ਮੁਖਵਾਕ ਬਖਸ਼ਿਸ਼ ਹੋਏ ਹੈ ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸਤ ਸੰਗਤ ਜੀ, ਜਗਤ ਗਲੰਦੇ ਨੂੰ ਠਾਰਨ ਵਾਲੇ ਸਤਿਗੁਰੂ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਇਆ, ਐਸੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਗਲੰਦੇ ਨੂੰ ਤਾਰਦੇ ਹੋਏ ਜਿਸ ਵਕਤ ਤਰਿਆ ਰਾਜ ਦੇ ਇਲਾਕੇ ਵਿੱਚ, ਆਸਾਮ ਦੇ ਇਲਾਕੇ ਵਿੱਚ ਸਤਿਗੁਰੂ ਜੀ ਪਹੁੰਚੇ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਅੱਠੇ ਪਹਿ ਰਹਿਣ ਵਾਲੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਇਹ ਬੜਾ ਭਾਰੀ ਸ਼ਹਿਰ ਨਗਰ ਵਸ ਰਿਹਾ ਹੈ, ਮੈਨੂੰ ਪਾਣੀ ਦੀ ਪਿਆਸ ਲੱਗੀ ਹੈ, ਬੜੀ ਦੂਰੋਂ ਆਪਾਂ ਪੈਦਲ ਚੱਲ ਕੇ ਪੰਧ ਤੈਅ ਕੀਤਾ ਹੈ, ਆਪ ਸਤਿਗੁਰੂ ਜੀ ਕਿਰਪਾ ਕਰੋ, ਜੇ ਆਗਿਆ ਦਿਓ ਤਾਂ ਮੈਂ ਸ਼ਹਿਰ ਵਿੱਚੋਂ ਜਾ ਕੇ ਜਲ ਛਕਾਵਾਂ, ਆਪਣੀ ਪਿਆਸ ਮੇਟ ਸਕਾਂ। ਸਤਿਗੁਰੂ ਜੀ ਮੁਸਕਰਾਏ ਅਤੇ ਮੁਸਕਰਾ ਕੇ ਕਹਿਣ ਲੱਗੇ, ਚੰਗਾ ਭਾਈ ਮਰਦਾਨਿਆਂ, ਜਿਵੇਂ ਤੇਰੀ ਇੱਛਾ। ਭਾਈ ਮਰਦਾਨਾ ਜੀ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਸ਼ਹਿਰ ਵਿੱਚ ਇੱਕ ਘਰ ਦੇ ਅੰਦਰ ਗਏ ਹੈ, ਉੱਥੇ ਇੱਕ ਮਾਈ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਲੱਗੀ ਹੋਈ ਹੈ। ਭਾਈ ਮਰਦਾਨਾ ਜੀ ਨੇ ਮਾਤਾ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਮਾਤਾ ਪਿਆਸ ਲੱਗੀ ਹੈ, ਜਲ ਛਕਣਾ, ਜਲ ਛਕਾਓ। ਉਹ ਬੀਬੀ ਕਹਿਣ ਲੱਗੀ, ਭਾਈ ਤੂੰ ਪਰਦੇਸੀ ਜਾਪਦਾ, ਦੂਰੋਂ ਆਇਆ, ਆਰਾਮ ਨਾਲ ਆ ਪਲੰਘ ਦੇ ਉੱਤੇ, ਮੰਜੇ ਦੇ ਉੱਤੇ ਬੈਠ, ਕੁਝ ਸਮਾਂ ਆਰਾਮ ਕਰ, ਮੈਂ ਤੈਨੂੰ ਹੁਣੇ ਲਿਆ ਕੇ ਜਲ ਛਕਾਉਂਦੀ ਹਾਂ। ਭਾਈ ਮਰਦਾਨਾ ਜੀ ਇਸ਼ਾਰਾ ਹੋਣ ਤੋਂ ਪਲੰਗ ਦੇ ਉੱਤੇ ਬੈਠ ਜਾਂਦੇ। ਇੰਨੇ ਨੂੰ ਉਹ ਮਾਈ ਆਉਂਦੀ ਹੈ ਜਿਹਦੇ ਹੱਥ ਵਿੱਚ ਤੰਦ ਹੈ, ਭਾਈ ਮਰਦਾਨੇ ਦੇ ਗਲ ਵਿੱਚੋਂ ਤੰਦ ਪਾ ਦਿੰਦੀ ਹੈ ਤੇ ਭਾਈ ਮਰਦਾਨੇ ਨੂੰ ਭੇਡੂ ਬਣਾ ਦਿੰਦੀ ਹੈ। ਭਾਈ ਮਰਦਾਨਾ ਭੇਡੂ ਦੀ ਤਰ੍ਹਾਂ ਭਿਆਂ ਭਿਆਂ ਕਰਕੇ ਬੋਲਣ ਲੱਗ ਪੈਂਦਾ। ਇਸ ਤਰ੍ਹਾਂ ਦੀ ਦਸ਼ਾ ਹੋ ਜਾਂਦੀ ਹੈ। ਸਤ ਸੰਗਤ ਜੀ, ਤ੍ਰਾਟਕ ਦੇ ਸਾਧਨਾਂ ਦੇ ਅੰਦਰ ਐਸਾ ਜ਼ਿਕਰ ਵੀ ਆਉਂਦਾ ਹੈ ਕਿ ਜਿਵੇਂ ਕੋਈ ਤ੍ਰਾਟਕ ਦੀ ਸਾਧਨਾ ਕਰਨ ਵਾਲਾ ਜਿਹੋ ਜਿਹਾ ਕਿਸੇ ਮਨੁੱਖ ਦੀ ਸੁਰਤ ਉੱਤੇ ਪ੍ਰਭਾਵ ਪਾ ਦਿੰਦਾ ਹੈ, ਮਨੁੱਖ ਉਵੇਂ ਕਰਨ ਲੱਗ ਜਾਂਦਾ ਹੈ। ਜਿਵੇਂ ਫੌਜੀ ਲੋਕ ਪੋਸ਼ ਦੁਆਰਾ ਉਹਨਾਂ ਦੀਆਂ ਰਫਲਾਂ ਆਦਿਕ ਲੁੱਟਣ ਵਾਲੇ ਆਪਣੇ ਢੰਗ ਨਾਲ ਲੁੱਟ ਲੈ ਜਾਂਦੇ ਹੈ, ਜਾਂ ਸਾਧ ਸੰਗਤ ਜੀ ਜਿਹੜਾ ਹਲਕਿਆ ਕੁੱਤਾ ਕਿਸੇ ਨੂੰ ਵੱਢ ਜਾਏ ਨਾ, ਅਤੇ ਜਿਸ ਵਿਅਕਤੀ ਨੂੰ ਹਲਕੇ ਕੁੱਤੇ ਨੂੰ ਵੱਢਿਆ ਹੋਇਆ ਹੈ, ਜਦੋਂ ਉਹਦੇ ਉੱਤੇ ਉਸ ਹਲਕਾ ਦਾ ਅਸਰ ਪੈ ਜਾਏ ਤਾਂ ਉਹ ਕੁੱਤੇ ਵਾਂਗੂ ਭੌਂਕਣ ਲੱਗ ਜਾਂਦਾ। ਔਰ ਤੀਸਰਾ ਢੰਗ ਇਹ ਹੈ ਕਿ ਮੰਤਰਾਂ ਜੰਤਰਾਂ ਦੁਆਰਾ ਦੇਹ ਬਦਲ ਦੇਣੀ, ਐਸਾ ਜਾਦੂ ਐਸਾ ਤਰੀਕਾ ਅਪਣਾਉਣਾ। ਇਤਿਹਾਸ ਵਿੱਚ ਸਾਖੀਆਂ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਜਦੋਂ ਸਤਿਗੁਰੂ ਮਹਾਰਾਜ ਜੀ ਗਏ, ਭਾਈ ਮਰਦਾਨੇ ਦੀ ਇਹ ਹਾਲਤ ਹੋਈ ਤਾਂ ਸਤਿਗੁਰੂ ਮਹਾਰਾਜ ਜੀ ਨੇ ਉਸ ਵਕਤ ਮੁਸਕਰਾ ਕੇ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਬਾਲਿਆ ਮਰਦਾਨਾ ਕੋ ਥਾਂ ਫਸ ਗਿਆ, ਚੱਲ ਚੱਲੀਏ ਛੁਡਾ ਕੇ ਲਿਆਈਏ। ਸਤਿਗੁਰੂ ਜੀ ਅਤੇ ਭਾਈ ਬਾਲਾ ਜੀ ਨਾਲ ਤੁਰ ਪਏ। ਜਦੋਂ ਉਸ ਘਰ ਵਿੱਚ ਗਏ, ਉਸ ਮਾਈ ਨੂੰ ਬੁਲਾ ਕੇ ਕਹਿਣ ਲੱਗੇ, ਬੀਬੀ ਸਾਡਾ ਇੱਕ ਸਾਥੀ ਇੱਥੇ ਆਇਆ, ਦੱਸ ਉਹ ਕਿੱਥੇ ਆ, ਅਸੀਂ ਉਹਨੂੰ ਲੈ ਕੇ ਜਾਣਾ। ਉਹ ਮਾਈ ਦੇ ਨਾਲ ਹੋਰ ਵੀ ਚਾਰ ਪੰਜ ਮਾਈਆਂ ਸਨ, ਤਾਂ ਉਹ ਮਾਈ ਆਪਣੇ ਜਾਦੂ ਦਾ ਅਸਰ, ਜਿਵੇਂ ਭਾਈ ਮਰਦਾਨੇ 'ਤੇ ਇਹਨੇ ਜਾਦੂ ਕੀਤਾ ਸੀ, ਉਸੇ ਤਰ੍ਹਾਂ ਦਾ ਅਸਰ ਕਰਨ ਵਾਸਤੇ ਇੱਕ ਤੰਦ ਜੀ ਲੈ ਕੇ ਸਤਿਗੁਰੂ ਵੱਲ ਨੂੰ ਆਈ। ਤਾਂ ਆਉਂਦਿਆਂ ਸਾਰੀ ਸਾਧ ਸੰਗਤ ਜੀ, ਸਤਿਗੁਰੂ 'ਤੇ ਕੀ ਅਸਰ ਹੋਣਾ ਸੀ? ਗੁਰੂ ਸਾਹਿਬ ਪ੍ਰਤੀ ਮਨ ਦੇ ਵਿੱਚ ਕਪਟ ਰੱਖਣ ਕਰਕੇ ਉਹਦੀ ਹਾਲਤ, ਉਹਦੀ ਐਸੀ ਦਸ਼ਾ ਹੋ ਗਈ, ਉਹ ਕੁੱਤੀ ਬਣ ਗਈ। ਦੂਸਰੀ ਮਾਈ ਅੱਗੇ ਵਧੀ, ਉਹ ਸੂਰੀ ਬਣ ਗਈ। ਤੀਜੀ ਮਾਈ ਪਾਣੀ ਦਾ ਘੜਾ ਲਈ ਆਉਂਦੀ ਸੀ, ਉਹ ਵੀ ਸਤਿਗੁਰਾਂ ਦੀ ਤਰਫ ਨੂੰ ਦੌੜ ਕੇ ਆਈ ਤਾਂ ਸਿਰ ਉੱਤੇ ਘੜਾ ਜੜੇ ਦਾ ਡੜਿਆ ਰਹਿ ਗਿਆ। ਇੰਨੇ ਨੂੰ ਉਹਨਾਂ ਮਾਈਆਂ ਦੇ ਘਰ ਦੇ ਵੀ ਆ ਗਏ ਤੇ ਉਹ ਜਿਹੜੇ ਘਰ ਵਾਲੇ ਸਨ, ਜਦੋਂ ਆਏ ਉਹ ਮਾਈਆਂ ਐਸੀ ਕੁੱਤੀ ਸੂਰੀ ਦੀ ਹਾਲਤ ਵਾਲੀਆਂ, ਜਾਂ ਘੜਾ ਜਿਹਦੇ ਸਿਰ 'ਤੇ ਡੜਿਆ, ਉਹਨਾਂ ਦੀ ਹਾਲਤ ਦਸ਼ਾ ਵੇਖ ਕੇ ਉਹ ਪੁੱਛਦੇ ਆ ਵੀ ਤੁਹਾਨੂੰ ਕੀ ਹੋਇਆ। ਉਹ ਤੰਦ ਦੀ ਤਾਂ ਨੂੰ ਕਰਕੇ ਕਹਿੰਦੀਆਂ ਵੀ ਇਹ ਜਿਹੜੇ ਸਾਹਮਣੇ ਦੋ ਪੁਰਸ਼ ਖਲੋਤੇ ਆ, ਇਹਨਾਂ ਨੇ ਸਾਰਾ ਕੁਛ ਕੀਤਾ। ਉਸ ਵਕਤ ਜਦੋਂ ਉਹਨਾਂ ਨੇ ਉਹ ਗੱਲ ਕੀਤੀ, ਭਾਈ ਮਰਦਾਨਾ ਭੇਡੂ ਦੀ ਤਰ੍ਹਾਂ ਬੋਲੀ ਜਾਂਦਾ ਬਾਰ ਬਾਰ, ਤਾਂ ਸਤਿਗੁਰੂ ਜੀ ਬੈਠ ਕੇ ਕਹਿਣ ਲੱਗੇ, ਮਰਦਾਨਿਆਂ ਕੀ ਤੈਨੂੰ ਹੋ ਗਿਆ, ਕਹੋ ਵਾਹਿਗੁਰੂ। ਜਦੋਂ ਭਾਈ ਮਰਦਾਨੇ ਨੇ ਵਾਹਿਗੁਰੂ ਕਿਹਾ, ਉਸੇ ਵਕਤ ਉਹ ਜਾਦੂ ਦਾ ਅਸਰ ਟੁੱਟ ਗਿਆ। ਭਾਈ ਮਰਦਾਨਾ ਜੀ ਉੱਠ ਕੇ ਸਤਿਗੁਰੂ ਜੀ ਦੇ ਪਾਸ ਆ ਗਏ, ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਨਗਰ ਤੋਂ ਬਾਹਰ ਆ ਗਏ। ਇੱਕ ਬਿਰਛ ਦੀ ਛਾਂ ਥੱਲੇ ਸਤਿਗੁਰੂ ਜੀ ਸਜੇ ਹੋਏ ਬੈਠੇ ਹੈ, ਭਾਈ ਬਾਲਾ ਮਰਦਾਨਾ ਸਤਿਗੁਰੂ ਦੇ ਨਾਲ ਹੈ। ਇਸ ਘਟਨਾ ਦਾ, ਇਸ ਗੱਲ ਦਾ ਉਸ ਇਲਾਕੇ ਦੀ ਜਿਹੜੀ ਤ੍ਰਿਆ ਰਾਜ ਵਿੱਚ ਰਾਜ ਕਰਨ ਵਾਲੀ ਨੂਰ ਸ਼ਾਹ ਕਰਕੇ ਦਾ ਜ਼ਿਕਰ ਆਉਂਦਾ, ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਸ਼੍ਰੀ ਗੁਰੂ ਨਾਨਕ ਚਮਤਕਾਰ ਦੇ ਅੰਦਰ ਨੂਰ ਸ਼ਾਹ ਦਾ ਨਿਸਤਾਰਾ ਇਹ ਪ੍ਰਸੰਗ ਲਿਖਿਆ। ਬਹੁਤ ਹੀ ਸੁੰਦਰ ਉਹਨਾਂ ਨੇ ਪ੍ਰਸੰਗ ਦੀ ਵਿਆਖਿਆ ਕੀਤੀ ਹੈ। ਤੇ ਨੂਰ ਸ਼ਾਹ ਜਾਦੂਗਰਨੀ ਨੂੰ ਪਤਾ ਲੱਗਾ कि मेरे इलाके विच मेरे शहर विच मेरी राजधानी विच तीन फकीर आए है और उन्होंने एक ऐसा कौतक विखाया कि उन्होंने साथी नू मैनू मनण वालियां इस्त्रियां ने भेडू बनाया, बल्कि उल्टा उन्होंने अपने साथी नू ले जा के जिहड़ियां मेरिया मरीद सेवक हन उन्हां दी ऐसी हालत कर दित्ती है। तनूर शाह उन्होंने घर विच आई, बड़ा जादू टूने कीते, पर उन्हां दी हालत ही पहला वाली बनी रही, हालत बदली ना। आखिरकार सारा पता लगन तो अपनियां साथणां नू नाल लैके सतगुरु जी नू भयभीत करन वास्ते डराउण वास्ते चल पई। ता ऐसी हालत बनाई है, ढोलकियां हत्थां विच फड़े फड़ियां होईयां और हत्थां विच चिमटे है, देवी दियां भेटां गाउंदियां आउंदियां, कोई कंध ते चढ़ी आउंदी है, कोई बिरछ तों उड़ाई आउंदी है। सतगुरु जी नूं डराउण वास्ते ऐसा उन्होंने सारा कुछ जादू दे तरीके दे नाल ढंग तरीका अपनाया। ता सतगुरु जी अपने आनंद विच बैठे हन। सतगुरु जी ने उस वक्त इन्होंने आंदियां नूं देखिया, जदों कोले आईयां जादूगरनी नूर शाह भी आई, तो श्री राग दी वार विच सतगुरु जी का सलोक आंदा, गली असी चंगिया आचारी बुरिया हां, मनुख सुधा कालिया बाहर चिटवीआ हां। यह सलोक सतगुरु जी पढ़ रहे हैं, तो नूर शाह ने सोचा कोई मंत्र जंत्र पढ़ गए है, तो उन्हें बड़े मंत्र जंत्र किते, बड़े जादू चलाए, पर सतगुरु जी ते कोई असर ना होया। अखीर हार हंभ के थक के सतगुरु जी दे चरणा विच पै गई, हाथ जोड़ के बेनती करन लगी, महाराज कृपा करो, मैं बड़ा जतन किया होया, इस इलाके विच मेरा राज है, मंत्रां जंत्रां और तंत्रां ते जादू दे ढंग नाल लोकां नू असी वस विच करके और साडियां जिन्नियां भी मैनू मनण वालियां इस्त्रियां वह भी अपने पतियां दे उत्ते जादूआं दा असर करके उन्हां नू अपने अधीन रखदियां और मैं भी सारी दुनिया तो अपनी पीड़ा करवाउंदी हाँ। पर अज सतगुरु जी पहली वार देखिया कि तुहाडे चरण पैण दे नाल तुहाडे आउण नाल साडे जिहड़े मंत्र जंत्र जादू है उन्हां दा कोई वस नहीं चलिया, वह सारे मंत्र जंत्र फेल हो गए है। सत संगत जी, एक बचन याद आया, कलकत्ते दे विच इक गुरसिख रहिंदे सन भाई लाभ सिंह जी, पिछला पिंड उन्हां दा खटड़ा सी, राड़ा साहब दे नेड़े है। इन्हां नूं महापुरख दमदमी टकसाल दे बारहवें मुखी संतखण वासी संत ग्यानी गुरबचन सिंह दी खालसा जी दी संगत होई। उन्हां दी संगत विच्चों ऐसी गुरमत दी लाग लगी, खंडे बाटे दा अमृत छकिया, रहत दे धारनी होए, नित नेम करदे, अपनी दशा नौहं दी किरत करदे। जदों महापुरख जथे समेत कलकत्ते जांदे तां बहुत संगतां दी सेवा करदे सन। कलकत्ते दे विच इक जादूगर आया, उसने लोकां नूं मगर लाउण वास्ते भयभीत करन वास्ते ऐसा जादू करना शुरू कीता कि उह अपने कोल इक तांबे दी तार रखदा सी और उस तार नाल अगले व्यक्ति नूं तार फड़ा देनी ते आप कोई ऐसा प्रयोग जादू दा करना, ऐसा मंत्र पढ़ना कि जादूगर वाले पासे तो जिहड़े व्यक्ति ने तार फड़ी हुंदी सी उस पासे नूं तार दे उत्ते अग चल पैणी। अग चलदिआं चलदिआं जिहड़े व्यक्ति ने तार फड़ी होणी उहदे उत्ते अग पै जाणी ते उहदा नुकसान होणा। दुनिया ने डर के उहदी पूजा करनी शुरू कर दित्ती। लोक जिहड़े है जां लालच विच आ के जां डर भय विच आ के ज्यादा दुनिया देखा देखी ऐसे पखंडियां दे मगर लग जांदी है। जिवें धार्मिक शास्त्रां दे विच आउंदा जगत की भेडा चाल, ਕਰਤੇ ਕੇ ਪਾਛਾ ਚੱਲੈ ਪਰਮਾਰਥ ਨਾ ਸਮਾਲ ਦੇਖੋ ਜਾਕੀ ਮੂੜਤਾ। ਪੰਡਿਤ ਹਰਦਿਆਲ ਸਿੰਘ ਜੀ ਕਹਿੰਦੇ ਆ, ਸੋ ਭੇਡਾਂ ਚਾਲ ਮਨੇ ਲੋਕ ਉਹਦੇ ਉਪਾਸ਼ਕ ਹੋ ਗਏ। ਉਹਨੂੰ ਪਤਾ ਲੱਗਾ ਕਿ ਭਾਈ ਲਾਭ ਸਿੰਘ ਇੱਕ ਗੁਰਸਿੱਖ ਹੈ, ਉਹ ਮੇਰੇ ਪਾਸ ਨਹੀਂ ਆਇਆ। ਉਹ ਭਾਈ ਲਾਭ ਸਿੰਘ ਦੇ ਪਾਸ ਆਇਆ, ਭਾਈ ਸਾਹਿਬ ਨੂੰ ਵਿਗਾੜ ਕੇ ਕਹਿਣ ਲੱਗਾ, ਜੇ ਤੂੰ ਮੈਨੂੰ ਨਹੀਂ ਮੰਨਦਾ ਫਿਰ ਮੇਰੇ ਜਾਦੂ ਦਾ ਅਸਰ ਵੇਖ, ਤੈਨੂੰ ਮੈਂ ਆਪਣਾ ਜਾਦੂ ਕਰਕੇ ਵਿਖਾਉਣਾ, ਤੈਨੂੰ ਪਤਾ ਲੱਗੇਗਾ ਮੇਰੇ ਪਾਸ ਕਿੰਨੀਆਂ ਸ਼ਕਤੀਆਂ, ਕਿੰਨੇ ਮੇਰੇ ਪਾਸ ਮੰਤਰ ਜੰਤਰ ਔਰ ਜਾਦੂ ਦੇ ਇਹ ਸਾਰੇ ਬਲ, ਸਾਰੀਆਂ ਸ਼ਕਤੀਆਂ ਮੈਂ ਆਪਣੇ ਵਸ ਵਿੱਚ ਰੱਖੀਆਂ ਹੋਈਆਂ। ਭਾਈ ਲਾਭ ਸਿੰਘ ਜੀ ਉਹਦੀਆਂ ਗੱਲਾਂ ਸੁਣੀ ਗਏ, ਕਹਿਣ ਲੱਗੇ ਦਿਖਾਓ ਫਿਰ ਜਾਦੂ ਆਪਣਾ। ਕਹਿੰਦਾ ਆ ਮੇਰੀ ਤਾਰ ਫੜ। ਭਾਈ ਲਾਭ ਸਿੰਘ ਜੀ ਨੇ ਉਹਦੀ ਤਾਰ ਫੜ ਲਈ, ਉਹਨੇ ਮੰਤਰ ਪੜ੍ਹ ਕੇ ਆਪਣੇ ਵਾਲੇ ਪਾਸੇ ਤੋਂ ਜਦੋਂ ਅੱਗ ਚਲਾਈ ਨਾ, ਇੱਧਰੋਂ ਭਾਈ ਲਾਭ ਸਿੰਘ ਜੀ ਗੁਰਮੁਖ ਸਿੱਖ ਸਨ, ਗੁਰਮੁਖਾਂ ਦੀ, ਮਹਾਂਪੁਰਖਾਂ ਦੀ, ਗੁਰਸਿੱਖਾਂ ਦੀ ਸੰਗਤ ਨਾਲ ਹੀ ਜੀਵਨ ਬਣਦਾ। ਉਹ ਮੂਲ ਮੰਤਰ ਦਾ ਜਾਪ ਕਰਨ ਲੱਗ ਪਏ। ਉਹ ਤਾਰ ਗਰਮ ਵੀ ਹੋਈ ਨਾ ਪਹਿਲਾਂ, ਤਾਂ ਉਹਨਾਂ ਨੇ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ। ਉਹਨਾਂ ਨੇ ਸੰਗਤ ਵਿੱਚੋਂ, ਮਹਾਂਪੁਰਖਾਂ ਤੋਂ, ਗੁਰਸਿੱਖਾਂ ਤੋਂ ਸੁਣਿਆ ਸੀ ਕਿ ਜਦੋਂ ਕੋਈ ਐਸਾ ਵਿਅਕਤੀ ਵੀ ਜਾਂ ਐਸੇ ਪੁਰਸ਼ ਨਾਲ ਤੁਹਾਡਾ ਵਾਹ ਪਵੇ ਨਾ, ਉਦੋਂ ਗੁਰਸਿੱਖ ਨੂੰ ਬਾਣੀ ਦਾ ਆਸਰਾ ਲੈਣਾ ਚਾਹੀਦਾ। ਮੂਲ ਮੰਤਰ, ਵਾਹਿਗੁਰੂ ਮੰਤਰ, ਸਤਿਗੁਰੂ ਜੀ ਦੀ ਬਾਣੀ ਦੀ ਓਟ ਲੈਣੀ ਚਾਹੀਦੀ ਹੈ। ਭਾਈ ਸਾਹਿਬ ਨੇ ਮੂਲ ਮੰਤਰ ਇੱਕ ਮਨ ਹੋ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਜਦੋਂ ਮੂਲ ਮੰਤਰ ਪੜ੍ਹਨਾ ਸ਼ੁਰੂ ਕੀਤਾ ਤਾਂ ਅੱਗ ਵਿਚਾਲੇ ਆ ਕੇ ਰੁਕ ਗਈ। ਕੁਝ ਸਮਾਂ ਰੁਕੀ ਤਾਂ ਔਲਾਦ ਜੀ ਰੁਕ ਕੇ ਫਿਰ ਜਾਦੂਗਰ ਵਾਲੇ ਪਾਸੇ ਨੂੰ ਮੁੜ ਪਈ। ਭਾਈ ਲਾਭ ਸਿੰਘ ਜੀ ਆਪਣੇ ਆਨੰਦ ਨਾਲ ਮੂਲ ਮੰਤਰ ਦਾ ਪਾਠ ਕਰੀ ਜਾਂਦੇ ਹੈ ਔਰ ਉਹ ਅੱਗ ਮੁੜ ਕੇ ਉਸੇ ਜਾਦੂਗਰ ਦੇ ਉੱਤੇ ਪੈ ਗਈ। ਉਸੇ ਅੱਗ ਨੇ ਉਹਦਾ ਸਰੀਰ ਸਾੜ ਕੇ ਸਵਾਹ ਕਰ ਦਿੱਤਾ। ਸੋ ਸਾਧ ਸੰਗਤ ਜੀ, ਬਾਣੀ ਵਿੱਚ, ਨਾਮ ਵਿੱਚ ਇੰਨੀ ਵੱਡੀ ਸ਼ਕਤੀ ਹੈ, ਗੁਰਸਿੱਖ ਨੂੰ ਬਾਣੀ ਦਾ ਆਸਰਾ ਲੈਣਾ ਚਾਹੀਦਾ। ਸਾਰੀਆਂ ਸ਼ਕਤੀਆਂ ਦਾ ਸੋਮਾ ਗੁਰੂ ਕੀ ਬਾਣੀ ਹੈ, ਮੂਲ ਮੰਤਰ ਹੈ, ਵਾਹਿਗੁਰੂ ਮੰਤਰ ਹੈ, ਗੁਰਬਾਣੀ ਨਾਲ ਜੁੜੋ ਭਾਈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਬਾਣੀ ਹੈ ਸਾਰੀਆਂ ਸ਼ਕਤੀਆਂ ਦਾ ਖਜ਼ਾਨਾ ਹੈ ਔਰ ਇਸ ਗੁਰਬਾਣੀ ਨਾਲ ਧਰਮ, ਅਰਥ, ਕਾਮ, ਮੋਖ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ। ਸਾਰੇ ਦੁੱਖ, ਸਾਰੇ ਵੱਡੇ ਤੋਂ ਵੱਡੇ ਕਸ਼ਟ ਅਤੇ ਦੁੱਖ ਕੱਟੇ ਜਾਂਦੇ ਹੈ। ਤਾਤੀ ਵਾਉ ਨਾ ਲੱਗੇ ਹੀ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਭੈ ਨਾ ਪਾਈ। ਇਸ ਕਰਕੇ ਗੁਰਬਾਣੀ ਗੁਰਬਾਣੀ ਮੰਤਰ ਮਹਾਂਪੁਰਖਨ ਕੀ ਮਨੈ ਉਤਾਰਨ ਮਾਨ ਕੋ। ਗੁਰਬਾਣੀ ਸਾਰਿਆਂ ਮੰਤਰਾਂ ਤੋਂ ਸ਼੍ਰੋਮਣੀ ਮੰਤਰ ਹੈ। ਗੁਰਬਾਣੀ ਦਾ ਕੋਈ ਵੀ ਮੁਕਾਬਲਾ ਨਹੀਂ ਦੁਨੀਆਂ ਦੇ ਤਲ ਵਿੱਚ, ਖੰਡਾਂ ਬ੍ਰਹਿਮੰਡਾਂ ਦੇ ਵਿੱਚ ਕੋਈ ਵਿਅਕਤੀ ਕਰ ਸਕਦਾ। ਇਸ ਕਰਕੇ ਸਾਧ ਸੰਗਤ ਜੀ, ਇਹਨਾਂ ਨੇ ਬੜੇ ਜਾਦੂ ਕੀਤੇ, ਮੰਤਰ ਪੜ੍ਹੇ, ਤੰਤਰ ਪੜ੍ਹੇ, ਜਾਦੂ ਟੂਣੇ ਕੀਤੇ, ਕੋਈ ਅਸਰ ਸਤਿਗੁਰਾਂ 'ਤੇ ਕਿਸੇ ਵੀ ਤਰ੍ਹਾਂ ਦਾ ਜਦੋਂ ਨਾ ਕਰ ਸਕੀਆਂ ਤਾਂ ਹਜ਼ੂਰ ਦੇ ਚਰਨਾਂ ਵਿੱਚ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਅਸੀਂ ਭੁੱਲ ਗਈਆਂ, ਅਤੇ ਮਹਾਰਾਜ ਸਾਨੂੰ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਕੋਈ ਉਪਦੇਸ਼ ਦਿਓ। ਉਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ। ਔਰ ਉਹ ਜਿਹੜੀਆਂ ਸੂਰੀ ਕੁੱਤੀ ਅਤੇ ਜਿਹਦੇ ਸਿਰ 'ਤੇ ਪਾਣੀ ਦਾ ਘੜਾ ਸੀ ਲੱਗਾ ਹੋਇਆ, ਉਹ ਤਿੰਨਾਂ ਨੂੰ ਬੇਨਤੀ ਕਰਕੇ ਸਤਿਗੁਰਾਂ ਦੇ ਪਾਸ ਲਿਆਂਦਾ। ਕਹਿਣ ਲੱਗੀਆਂ, ਮਹਾਰਾਜ ਕਿਰਪਾ ਕਰੋ, ਇਹਨਾਂ ਦਾ ਵੀ ਭਲਾ ਕਰੋ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਿਆਂ, ਇਹਨਾਂ ਦੇ ਕੋਲੇ ਜਾ ਕੇ ਉੱਚੀ ਉੱਚੀ ਵਾਹਿਗੁਰੂ 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 ਦਾ ਸ਼ਬਦ ਕਹਿ ਦੇ ਤਿੰਨ ਵਾਰੀ, ਤਿੰਨੇ ਠੀਕ ਹੋ ਜਾਣਗੀਆਂ। ਭਾਈ ਮਰਦਾਨੇ ਨੇ ਵਾਹਿਗੁਰੂ 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 ਜਦੋਂ ਉਚਾਰਨ ਕੀਤਾ, ਉਸੇ ਵਕਤ ਉਹਨਾਂ ਦੀਆਂ ਦੇਹਾਂ ਪਲਟ ਕੇ ਮਨੁੱਖੀ ਜਾਮੇ ਵਿੱਚ ਆ ਗਈਆਂ ਔਰ ਜਿਹਦੇ ਸਿਰ 'ਤੇ ਘੜਾ ਜੁੜਿਆ ਉਹਦਾ ਸਿਰ ਤੋਂ ਘੜਾ ਵੀ ਲੈ ਗਿਆ। ਸੋ ਸਾਧ ਸੰਗਤ ਜੀ, ਉਸ ਵਕਤ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ ਹੈ। ਇਸ ਆਏ ਹੋਏ ਸ਼੍ਰੀ ਮੁਖ ਵਾਕ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਨ ਕਰੋ। ਇਹ ਸ਼ਬਦਾਂ ਸਿਰਲੇਖ ਕੁਚੱਡੀ ਹੈ। ਦੂਸਰਾ ਸ਼ਬਦ ਪਹਿਲੇ ਪਾਤਸ਼ਾਹ ਜੀ ਦਾ ਅੱਗੇ ਹੈ, ਉਹ ਸੁਚੱਡੀ ਹੈ। ਔਰ ਤੀਜਾ ਧੰਨ ਗੁਰੂ ਅਰਜਨ ਦੇਵ ਜੀ ਦਾ ਗੁਣਵੰਤੀ ਹੈ। ਇਹ ਤਿੰਨੇ ਸ਼ਬਦਾਂ ਦੇ ਸਿਰਲੇਖ ਹਨ। ਕੁਚੱਡੀ ਦਾ ਭਾਵ ਕੋਈ ਐਸਾ ਚੱਜ ਨਹੀਂ, ਕੋਈ ਉਹ ਢੰਗ ਤਰੀਕਾ ਨਹੀਂ ਜਿਹਦੇ ਨਾਲ ਪਤੀ ਨੂੰ ਪ੍ਰਸੰਨ ਕੀਤਾ ਜਾਵੇ, ਜਾਂ ਉਹ ਚੱਜ ਉਹ ਢੰਗ ਉਹ ਤਰੀਕੇ ਤੋਂ ਇਹ ਜੀਵ ਰਹਿਤ ਹੈ ਜਿਸ ਨਾਲ ਵਾਹਿਗੁਰੂ ਰੂਪ ਪਤੀ ਦੀ ਪ੍ਰਸੰਨਤਾ ਪ੍ਰਾਪਤ ਕੀਤੀ ਜਾਵੇ। ਔਰ ਸੁਚੱਡੀ ਕੌਣ ਹੈ? ਜਿਹੜੀ ਵਾਹਿਗੁਰੂ ਦੇ ਭਾਣੇ ਵਿੱਚ ਰਹਿਣ ਵਾਲੀ ਹੈ, ਵਾਹਿਗੁਰੂ ਦੇ ਹੁਕਮ ਵਿੱਚ ਚੱਲਣ ਵਾਲੀ ਹੈ। ਅਤੇ ਗੁਣਵੰਤੀ ਕੌਣ ਹੈ? ਜਿਹਨੂੰ ਗੁਣਾਂ ਨੂੰ ਧਾਰਨ ਕਰਕੇ ਵਾਹਿਗੁਰੂ ਰੂਪ ਪਤੀ ਦੀ ਪ੍ਰਸੰਨਤਾ ਪ੍ਰਾਪਤ ਕੀਤੀ ਹੈ, ਉਹ ਗੁਣਾਂ ਵਾਲੀ ਹੈ। ਇਸ ਕਰਕੇ ਰੂਪਕ ਅਲੰਕਾਰ ਦੁਆਰਾ ਸਤਿਗੁਰੂ ਦੀ ਪਰਮ ਪਵਿੱਤਰ ਰਾਗ ਸੂਹੀ ਵਿੱਚ ਪਹਿਲੇ ਪਾਤਸ਼ਾਹ ਜੀ ਇਹ ਕੁਚੱਡੀ ਦੇ ਪ੍ਰਥਾਏ ਸ਼ਬਦ ਉਚਾਰਨ ਕਰ ਰਹੇ ਹੈ। ਆਪਾਂ ਵੀ ਪੁਰਾਣੇ ਸਮਿਆਂ ਵਿੱਚ ਮਾਈਆਂ ਜੇ ਕਿਸੇ ਬੀਬੀ ਨੂੰ ਕਿਸੇ ਢੰਗ ਦਾ ਕੰਮ ਤਰੀਕਾ ਨਾ ਨਾ ਘਰ ਦਾ ਕਰਨਾ ਆਵੇ, ਪ੍ਰਸ਼ਾਦਾ ਨਾ ਚੰਗੀ ਤਰ੍ਹਾਂ ਪਕਾਉਣਾ ਆਵੇ, ਦਾਲ ਸਬਜ਼ੀ ਭਾਜੀ ਚੰਗੀ ਤਰ੍ਹਾਂ ਨਾ ਬਣਾਉਣੀ ਆਵੇ, ਘਰ ਦੀ ਸਾਫ਼ ਸਫਾਈ ਨਾ ਕਰਨੀ ਆਵੇ, ਘਰਦਿਆਂ ਨਾਲ ਵਿਵਹਾਰ ਕਰਨਾ ਚੰਗੇ ਤਰੀਕੇ ਨਾਲ ਨਾ ਆਵੇ, ਆਏ ਰਿਸ਼ਤੇਦਾਰਾਂ ਨਾਲ ਚੰਗੇ ਢੰਗ ਨਾਲ ਵਰਤ ਵਿਹਾਰ ਨਾ ਕਰ ਸਕੇ, ਘਰ ਨੂੰ ਸੰਭਾਲ ਨਾ ਸਕੇ, ਤਾਂ ਮਾਈਆਂ ਕਹਿੰਦੀਆਂ ਸਨ ਇਹ ਕੁਚੱਡੀ ਹੈ, ਇਹਨੂੰ ਕੋਈ ਚੱਜ ਨਹੀਂ, ਕੋਈ ਢੰਗ ਤਰੀਕਾ ਨਹੀਂ, ਇਹਨੂੰ ਅਕਲ ਨਹੀਂ ਹੈ ਕਿਵੇਂ ਭੋਜਨ ਪਾਣੀ ਬਣਾਉਣਾ, ਕਿਵੇਂ ਘਰ ਦੀ ਸਫਾਈ ਰੱਖਣੀ ਹੈ, ਘਰ ਦੇ ਜੀਆਂ ਦਾ ਕਿਵੇਂ ਸਤਿਕਾਰ ਕਰਨਾ, ਇਹਨੂੰ ਕੋਈ ਚੱਜ ਨਹੀਂ ਹੈ, ਕੋਈ ਅਕਲ ਨਹੀਂ ਹੈ, ਕੋਈ ਸਿਆਣਪ ਨਹੀਂ ਹੈ, ਕੁਚੱਡੀ ਹੈ। ਇਹ ਸਾਧਾਰਨ ਬੋਲੀ ਦੇ ਵਿੱਚ ਇਸ ਤਰ੍ਹਾਂ ਸਿਆਣੀਆਂ ਮਾਤਾਵਾਂ ਕਹਿ ਦਿੰਦੀਆਂ ਸਨ ਇਹ ਕੁਚੱਡੀ ਹੈ। ਜਿਹੜੀ ਬੀਬੀ ਨੇ ਘਰ ਨੂੰ ਸਵਾਰ ਕੇ ਰੱਖਣਾ, ਸਾਦਾ ਭੋਜਨ ਵੀ ਸੋਹਣਾ ਪ੍ਰੇਮ ਨਾਲ ਬਣਾਉਣਾ, ਔਰ ਸਾਰੇ ਪਰਿਵਾਰ ਨੂੰ, ਸੰਬੰਧੀਆਂ ਨੂੰ, ਆਏ ਗਏ ਰਿਸ਼ਤੇਦਾਰਾਂ ਨੂੰ, ਸਭ ਨੂੰ ਪ੍ਰਸੰਨ ਰੱਖਣਾ, ਸੇਵਾ ਭਾਵ ਰੱਖਣਾ, ਤਾਂ ਸਿਆਣੀਆਂ ਮਾਈਆਂ ਨੇ ਕਹਿਣਾ ਭਾਈ ਉਹ ਘਰ ਦੀ ਬੀਬੀ ਬਹੁਤ ਸੁਚੱਜੀ ਹੈ, ਬੜੀ ਸਿਆਣੀ ਹੈ, ਉਹਨੂੰ ਬੜਾ ਗਿਆਨ ਹੈ, ਬੜੀ ਸਮਝ ਵਾਲੀ ਹੈ, ਉਹਨੇ ਆਪਣੇ ਘਰ ਨੂੰ ਸਾਂਭਿਆ ਹੋਇਆ ਹੈ। ਔਰ ਗੁਣਵੰਤੀ ਵੀ ਉਹ ਬੜੇ ਗੁਣਾਂ ਵਾਲੀ ਹੈ, ਬੜੇ ਸ਼ੁਭ ਗੁਣਾਂ ਦੀ ਧਾਰਨੀ ਹੈ, ਜਿਹਨੂੰ ਵੇਖ ਕੇ ਹੋਰ ਲੋਕਾਂ ਨੂੰ ਵੀ ਸਿੱਖਿਆ ਮਿਲਦੀ ਹੈ, ਉਹ ਪਤੀਵਰਤਾ ਹੈ। ਇਹ ਸਾਧ ਸੰਗਤ ਜੀ ਸਤਿਗੁਰੂ ਦੀ ਇਹ ਸੂਹੀ ਰਾਗ ਵਿੱਚ ਕੁਚੱਡੀ ਦੇ ਪ੍ਰਥਾਏ, ਇਹ ਕੁਚੱਜ, ਇਸ ਤੋਂ ਵੱਡਾ ਕੁਚੱਜ ਕੀ ਹੋ ਸਕਦਾ ਕਿ ਮੰਤਰ ਜੰਤਰ ਕਰਨੇ, ਲੋਕਾਂ ਨੂੰ ਭੈਭੀਤ ਕਰਨਾ। ਹੋਣਾ ਤਾਂ ਪਤੀਵਰਤਾ ਇਸਤਰੀ ਨੂੰ ਆਪਣੀ ਪਤੀ ਦੀ ਆਗਿਆ ਵਿੱਚ ਚੱਲਣਾ, ਤੇ ਉਲਟਾ ਪਤੀਆਂ ਨੂੰ ਆਪਣੀ ਆਗਿਆ ਵਿੱਚ ਚਲਾਉਣਾ, ਪਤੀ ਦੇ ਉੱਤੇ ਹੁਕਮ ਚਲਾਉਣਾ, ਪਤੀ ਤੋਂ ਕੰਮ ਲੈਣੇ, ਆਪ ਮੰਜੇ ਤੇ ਬੈਠ ਕੇ ਹੁਕਮਰਾਨ ਬਣ ਕੇ ਹੁਕਮ ਕਰਨੇ। ਸੋ ਸਾਧ ਸੰਗਤ ਜੀ ਐਸੀ ਜਿਹੜੀ ਖੋਟੀ ਸਿੱਖਿਆ ਨਾ, ਇਹ ਵੀ ਕਈ ਵਾਰੀ ਘਰ ਨਹੀਂ ਲੋਕਾਂ ਦੇ ਵਸਣ ਦਿੰਦੀ। ਜਿੱਦਾਂ ਬਾਬਾ ਫਰੀਦ ਸਾਹਿਬ ਜੀ ਦੇ ਪਾਸ ਕੋਈ ਬੀਬੀ ਆਈ, ਉਸ ਨੇ ਬੇਨਤੀ ਕੀਤੀ ਬਾਬਾ ਜੀ ਕੋਈ ਐਸਾ ਮੰਤਰ ਜੰਤਰ ਜਾਂ ਟੂਣਾ ਧਾਗਾ ਕਰਕੇ ਦਿਓ ਜਿਹਦੇ ਨਾਲ ਮੈਂ ਆਪਣੇ ਪਤੀ ਨੂੰ ਆਪਣੇ ਅਧੀਨ ਰੱਖਾਂ। ਉਹਨੇ ਸਵਾਲ ਕੀਤਾ। ਅੱਜ ਕੱਲ੍ਹ ਵੀ ਬਹੁਤ ਐਸੇ ਲੋਕ ਦੁਨੀਆਂ ਨੂੰ ਭਰਮਾਂ ਵਿੱਚ ਪਾਉਣ ਵਾਲੇ, ਗਲਤ ਰਸਤੇ ਤੋਰਨ ਵਾਲੇ, ਜਿਹੜੇ ਜਾਦੂ ਟੂਣੇ ਕਰਦੇ ਆ, ਦੁਨੀਆਂ ਨੂੰ ਗੁੰਮਰਾਹ ਕਰਦੇ ਆ। ਲੋਕੀ ਭੇਡਾ ਚਾਲ ਵਿੱਚ ਐਸੇ ਮੰਤਰ ਜੰਤਰ ਕਰਨ ਵਾਲਿਆਂ ਦੇ ਜਾਲ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਫਸੇ ਹੋਏ ਆ। ਫਰੀਦ ਸਾਹਿਬ ਨੂੰ ਬੇਨਤੀ ਕਰਦੀ ਹੈ, ਕਵਨ ਸੋ ਅੱਖਰ ਕਵਨ ਗੁਣ, ਕਵਨ ਸੋ ਮਣੀਆਂ ਮੰਤ, ਕਵਨ ਸੋ ਬੇਸੋ ਹੋਂ ਕਰੀ ਜਿਤਾ ਬਸ ਆਵੇ ਕੰਤ। ਫਰੀਦ ਸਾਹਿਬ ਕਹਿੰਦੇ ਬੀਬੀ ਨਾ ਮੇਰੇ ਕੋਲ ਕੋਈ ਮੰਤਰ ਹੈ ਜਿਹੜਾ ਤੈਨੂੰ ਦੇ ਦਿਆਂ ਇਹੋ ਜਿਹਾ, ਨਾ ਕੋਈ ਜੰਤਰ ਲਿਖ ਕੇ ਦੇ ਸਕਦਾ, ਨਾ ਕੋਈ ਜਾਦੂ ਟੂਣਾ ਮੈਂ ਤੈਨੂੰ ਦੇ ਸਕਦਾ ਕਰਕੇ ਕਿ ਤੂੰ ਆਪਣੇ ਪਤੀ 'ਤੇ ਹੁਕਮ ਚਲਾਵੇਂ। ਹਾਂ ਇੱਕ ਮੰਤਰ ਜੰਤਰ ਜਾਦੂ ਟੂਣਾ ਮੇਰੇ ਕੋਲ ਹੈ, ਜੇ ਤੂੰ ਉਹਨੂੰ ਕਮਾ ਲਵੇਂ ਤਾਂ ਇਹ ਸ਼ਲੋਕ ਦਾ ਪਤੀ ਕੀ ਪ੍ਰਮਾਤਮਾ ਰੂਪ ਪਤੀ ਵੀ ਤੇਰੇ ਵੱਸ ਵਿੱਚ ਆ ਸਕਦਾ, ਵਾਹਿਗੁਰੂ ਰੂਪ ਪਤੀ ਵੀ ਤੇਰੇ ਵੱਸ ਵਿੱਚ ਆ ਸਕਦਾ। ਉਹ ਕਹਿਣ ਲੱਗੀ ਜੀ ਦੱਸੋ। ਫਰੀਦ ਸਾਹਿਬ ਕਹਿਣ ਲੱਗੇ ਨਿਵਣ ਸੋ ਅੱਖਰ ਖਵਣ ਗੁਣ, ਜੇ ਬਾ ਮਣੀਆਂ ਮੰਤ,
ਇਤਰਾ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜਿਹੜੀ ਨਿਮਰਤਾ ਰੱਖਣੀ ਹੈ ਜੀਵਨ ਵਿੱਚ, ਇਹ ਸਭ ਤੋਂ ਵੱਡਾ ਮੰਤਰ ਹੈ। ਅਤੇ ਜਿਹੜਾ ਕੌੜੇ ਬਚਨਾਂ ਨੂੰ ਕਿਹਾ ਨੂੰ ਸਹਾਰ ਲੈਣਾ, ਇਹ ਸਭ ਤੋਂ ਵੱਡਾ ਜੰਤਰ ਜੰਤਰ ਹੱਥਾਂ ਨਾਲ ਲਿਖ ਕੇ ਦਿੱਤਾ ਜਾਂਦਾ। ਨਿਮਨ ਸੋ ਅੱਖਰ ਖਬਨ ਗੁਣ ਜਿਹਦਾ ਮਣੀਆਂ ਮੰਤ, ਜਿਹੜਾ ਜ਼ਬਾਨ ਨਾਲ ਮੋਤੀਆਂ ਵਰਗੇ ਸਤਿਕਾਰ ਦੇ ਸ਼ਬਦ ਆਪਣੇ ਪਤੀ ਲਈ, ਪਰਿਵਾਰ ਦੇ ਜੀਆਂ ਲਈ, ਸਮਾਜ ਦੇ ਜੀਆਂ ਲਈ ਸਨਮਾਨ ਦੇ ਸ਼ਬਦ ਵਰਤਣੇ ਆ, ਇਹ ਸਭ ਤੋਂ ਵੱਡਾ ਇਸ ਮੰਤਰ ਦਾ ਗੁਣ ਹੈ। ਇਹੀ ਸਭ ਤੋਂ ਵੱਡਾ ਜਾਦੂ ਹੈ। ਜਿਵੇਂ ਜਾਦੂ ਕਿਸੇ 'ਤੇ ਕਰਦੇ ਹੋ, ਕਹਿੰਦੇ ਵੀ ਇਹ ਬੰਦੇ 'ਤੇ ਜਾਦੂ ਹੋ ਗਿਆ, ਇਹ ਉਹਦੇ ਵੱਸ ਵਿੱਚ ਹੀ ਹੈ। ਅਤੇ ਇਹ ਸਭ ਤੋਂ ਵੱਡਾ ਜਾਦੂ ਹੈ ਜਿਹੜੇ ਸਤਿਕਾਰ ਦੇ ਸ਼ਬਦ ਬੋਲਣੇ ਆ। ਇਹ ਤੇਰਾ ਭੈਣੇ ਵੇਸ ਕਰ, ਹੇ ਭੈਣ ਰੂਪ ਬੀਬੀ, ਜੇ ਤਿੰਨ ਵੇਸ ਜੀਵਨ ਵਿੱਚ ਇਹ ਤਿੰਨ ਗੁਣ ਧਾਰਨ ਕਰ ਲਵੇਂਗੀ ਨਾ, ਤਿੰਨ ਰੂਪ ਤਿੰਨ ਵੇਸ ਬਣਾ ਲਵੇਂਗੀ, ਤਾਂ ਆਹ ਪਤੀ ਕੀ ਪਰਮਾਤਮਾ ਰੂਪ ਪਤੀ ਵੀ ਤੇਰੇ ਵੱਸ ਵਿੱਚ ਆ ਜਾਏਗਾ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਕੁਚੱਜੀ ਸੁਚੱਜੀ ਗੁਣਵੰਤੀ ਦੇ ਪ੍ਰਥਾਈ ਸੂਈ ਰਾਗ ਵਿੱਚ ਉਪਦੇਸ਼ ਦਿੱਤੇ ਆ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਜੋ ਕੁਚੱਜੀ ਦੇ ਪ੍ਰਥਾਏ ਉਪਦੇਸ਼ ਦੇ ਰਹੇ ਹੈ, ਜਿਹੜੀਆਂ ਮੰਤਰ ਜੰਤਰ ਕਰਕੇ ਲੋਕਾਂ ਨੂੰ ਮਗਰ ਲਾਉਂਦੀਆਂ ਸਨ, ਪਤੀਆਂ ਨੂੰ ਵੀ ਨੌਕਰ ਬਣਾ ਕੇ ਰੱਖਦੀਆਂ ਸਨ, ਉਹਨਾਂ ਨੂੰ ਸ਼ੁਭ ਸਿੱਖਿਆ ਦੇ ਕੇ ਮਹਾਰਾਜ ਉਹਨਾਂ ਦਾ ਭਲਾ ਗੁਰਬਾਣੀ ਦੁਆਰਾ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ।
ਸੂਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਔਰ ਕੁਚੱਜੀ ਦੇ ਪ੍ਰਥਾਏ ਉਪਦੇਸ਼ ਦੇ ਰਹੇ ਹਨ।
ਓਅੰਕਾਰ ਸਤਿਗੁਰ ਪ੍ਰਸਾਦ
ਭਗਵਤ ਸ੍ਰੀ ਵਾਹਿਗੁਰੂ ਪਰਮੇਸ਼ਰ। ਓਅੰਕਾਰ ਸਾਰਿਆਂ ਦਾ ਜੋ ਪ੍ਰਕਾਸ਼ਕ ਹੈ, ਸਾਰਿਆਂ ਨੂੰ ਪ੍ਰਕਾਸ਼ਨ ਵਾਲਾ ਸੱਤਾ ਦੇ ਕੇ ਉਹ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਮਨ ਕੁਚੱਜੀ ਅਮਾਵਨ ਡੋਸੜੇ।
ਮਨ ਕੁਚੱਜੀ ਅਮਾਵਨ ਡੋਸੜੇ, ਮਨ ਮੈਂ ਇੰਨੀ ਕੁਚੱਜੀ ਹਾਂ, ਮੈਨੂੰ ਕੋਈ ਚੱਜ ਨਹੀਂ, ਕੋਈ ਢੰਗ ਨਹੀਂ, ਕੋਈ ਤਰੀਕਾ ਨਹੀਂ ਹੈ। ਕੁਚੱਜੀ ਦਾ ਅਰਥ ਹੈ ਖੋਟੇ ਚੱਜ ਵਾਲੀ, ਖੋਟੇ ਆਚਾਰ ਵਾਲੀ, ਖੋਟੇ ਗੁਣਾਂ ਵਾਲੀ। ਅਮਾਵਨ ਮੇਰੇ ਦੇ ਵਿੱਚ, ਦੋਸੜੇ ਨਾਮ ਦੋਸ਼ ਦਾ, ਗੁਨਾਹਾਂ ਦਾ, ਮੇਰੇ ਵਿੱਚ ਇੰਨੇ ਦੋਸ਼ ਇੰਨੇ ਗੁਨਾਹ ਹੈ ਕਿ ਮਿਣਤੀ ਤੋਂ ਰਹਿਤ ਮੇਰੇ ਗੁਨਾਹ ਹੈ। ਮੈਂ ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦੀ, ਲਿਖ ਕੇ ਨਹੀਂ ਦੱਸ ਸਕਦੀ ਕਿ ਮੈਂ ਕਿੰਨੇ ਕੁ ਗੁਨਾਹਾਂ ਵਾਲੀ ਹੈ। ਮੈਂ ਤਾਂ ਅਮਾਵਨ ਮਿਣਤੀ ਤੋਂ ਰਹਿਤ, ਗਿਣਤੀ ਤੋਂ ਰਹਿਤ ਮੇਰੇ ਵਿੱਚ ਦੋਸ਼ ਗੁਨਾਹ ਭਰੇ ਹੋਏ ਹੈ। ਇੰਨੇ ਦੋਸ਼ਾਂ ਦੇ ਨਾਲ, ਦੋਸੜੇ ਨਾਮ ਦੋਸ਼ੇ ਦੋਸ਼ਾਂ ਦਾ, ਗੁਨਾਹਾਂ ਦੇ ਨਾਲ ਮੈਂ ਇੰਨੀ ਭਰੀ ਹੋਈ ਹਾਂ, ਐਡੀ ਵੱਡੀ ਕੁਚੱਜ ਖੋਟੇ ਆਚਾਰ ਵਾਲੀ ਹਾਂ ਕਿ ਮੈਂ ਆਪਣੇ ਗੁਨਾਹ ਔਗਣਾਂ ਨੂੰ ਦੱਸ ਨਹੀਂ ਸਕਦੀ। ਇੰਨੇ ਗੁਨਾਹਾਂ ਨਾਲ ਮੇਰਾ ਜੀਵਨ, ਮੇਰਾ ਹਿਰਦਾ ਭਰਿਆ ਹੋਇਆ ਹੈ।
ਸਹੋ ਰਾਵਣ ਜਾਓ ਜੀਓ।
ਮੈਂ ਕਿਵੇਂ ਸੋ ਪਤੀ ਨੂੰ ਆਪਣੇ ਜੀਵਨ ਵਿੱਚ ਰਾਵਣ ਨਾਮ ਪ੍ਰਸੰਨ ਕਰ ਸਕਦੀ ਹਾਂ। ਇਹ ਪਿਆਰੇ ਜੀ, ਜੋ ਸਾਰਿਆਂ ਦੇ, ਸਾਰਿਆਂ ਜੀਵਾਂ ਦੇ ਉੱਤੇ ਕਿਰਪਾ ਕਰਨ ਵਾਲਾ ਹੈ, ਔਗਣਾਂ ਵਾਲੀ ਇਸਤਰੀ ਤਾਂ ਆਪਣੇ ਪਤੀ ਨੂੰ ਨਹੀਂ ਪ੍ਰਸੰਨ ਕਰ ਸਕਦੀ, ਅਤੇ ਜਿਹੜਾ ਵਾਹਿਗੁਰੂ ਪਤੀ ਪਰਮੇਸ਼ਰ ਹੈ ਉਸ ਨੂੰ ਔਗਣਹਾਰਾ ਜੀਵ ਕਿਵੇਂ ਪ੍ਰਸੰਨ ਕਰ ਸਕਦਾ? ਜਿੰਨਾ ਚਿਰ ਆਪਣੇ ਔਗਣ ਨਹੀਂ ਤਿਆਗਦਾ, ਬਿਨ ਗੁਣ ਕੀਤੇ ਭਗਤ ਨਾ ਹੋਏ, ਬਿਨਾਂ ਗੁਣ ਧਾਰਨ ਕੀਤਿਆਂ ਤੋਂ ਭਗਤੀ ਨਹੀਂ ਹੋ ਸਕਦੀ। ਇਸ ਕਰਕੇ ਮੈਂ ਕਿਵੇਂ ਸੋ ਪਤੀ ਦੇ ਆਨੰਦ ਨੂੰ ਮਾਣ ਸਕਦੀ ਹਾਂ? ਹੇ ਜੀ, ਹੇ ਪਿਆਰੇ ਜੀ, ਜਾ ਕਰਕੇ, ਕਿਉਂਕਿ ਮੇਰੇ ਵਿੱਚ ਇੱਕ ਵੀ ਗੁਣ ਨਹੀਂ ਹੈ ਆਪਣੇ ਪਿਆਰੇ ਵਾਹਿਗੁਰੂ ਨੂੰ ਪ੍ਰਸੰਨ ਕਰਨ ਦਾ।
ਇੱਕ ਤੂੰ ਇੱਕ ਚੜ੍ਹਾਉਂਦੀ ਆ,
ਦੂਜੇ ਕੁਚੱਜੀ ਦੀ ਤਾਂ ਇਹ ਹਾਲਤ ਹੈ, ਜਿਹੜੀ ਸੁਚੱਜੇ ਗੁਰਮੁਖ ਹੈ ਉਹਨਾਂ ਦੀ ਅਵਸਥਾ ਕੀ? ਇੱਕ ਤੋਂ ਇੱਕ ਚੜ੍ਹਾਉਂਦੀ ਆ, ਇੱਕ ਤੋਂ ਇੱਕ ਚੜ੍ਹਦੀ ਤੋਂ ਚੜ੍ਹਦੀ ਅਵਸਥਾ ਵਾਲੇ, ਭਾਵ ਚੰਗੀਆਂ ਤੋਂ ਚੰਗੀਆਂ ਗੁਣਾਂ ਵਾਲੀਆਂ ਪਤੀ ਵਰਤਾ ਇਸਤਰੀਆਂ, ਜਿਨ੍ਹਾਂ ਵਿੱਚ ਇੰਨੇ ਗੁਣ ਹੈ ਕਿ ਕਥਨ ਕਰਕੇ ਨਹੀਂ ਦੱਸੇ ਜਾ ਸਕਦੇ, ਜਿਨ੍ਹਾਂ ਨੇ ਆਪਣੇ ਪਤੀ ਨੂੰ ਪ੍ਰਸੰਨ ਕਰ ਲਿਆ। ਇੱਕ ਦੋ ਇੱਕ ਚੜ੍ਹਾਉਂਦੀ ਆ। ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਗੁਰਮੁਖ ਹੈ ਉਹ ਇੱਕ ਦੋ ਇੱਕ ਚੜ੍ਹਦੀ ਤੋਂ ਚੜ੍ਹਦੀ ਅਵਸਥਾ ਵਾਲੇ, ਜਿਵੇਂ ਸਾਧ ਸੰਗਤ ਜੀ ਇੱਕ ਸਕਾਮੀ ਹੈ ਕਾਮਨਾ ਦੇ ਸਹਿਤ ਬੰਦਗੀ ਕਰਨੀ, ਉਹਨਾਂ ਨਾਲੋਂ ਚੜ੍ਹਦੀ ਕਲਾ ਵਾਲੇ ਨਿਸਕਾਮੀ ਹੈ, ਨਿਸਕਾਮੀਆਂ ਨਾਲੋਂ ਫਿਰ ਅੱਗੇ ਪ੍ਰੇਮੀ ਹੈ, ਭਾਵੇਂ ਕਿੰਨੇ ਵੱਡੇ ਦੁੱਖ ਵੀ ਆ ਜਾਣ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਹੀ ਲੱਗੇ ਰਹਿਣਾ। ਭਗਤਾਂ ਦੇ ਜੀਵਨ ਪੜ੍ਹ ਲਓ, ਸ਼ਹੀਦਾਂ ਦੇ ਜੀਵਨ ਪੜ੍ਹ ਲਓ, ਇੰਨੇ ਪ੍ਰੇਮ ਵਿੱਚ ਭਿੱਜੇ ਰਹੇ, ਵਾਹਿਗੁਰੂ ਤੋਂ ਪ੍ਰੇਮਾ ਭਗਤੀ ਮੰਗੀ। ਉਸ ਤੋਂ ਅੱਗੇ ਫਿਰ ਸਿਦਕ ਵਾਲੇ ਧੰਨ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ ਜੈਸੇ ਸਿਦਕ ਨਾਲ ਆਪਣੇ ਸਿਰਾਂ ਦੀਆਂ ਕੁਰਬਾਨੀਆਂ ਦੇ ਦਿੱਤੀਆਂ, ਪਰ ਆਪਣੇ ਵਾਹਿਗੁਰੂ ਦੀ ਪ੍ਰਸੰਨਤਾ ਲਈ ਆਪਣਾ ਜੀਵਨ ਦਾਨ ਨਹੀਂ ਮੰਗਿਆ। ਅਤੇ ਇਸ ਤੋਂ ਅੱਗੇ ਫਿਰ ਭਾਈ ਹੋਰ ਵੀ ਚੜ੍ਹਦੀ ਕਲਾ ਵਾਲੇ ਗਿਆਨ ਵਾਲੇ ਹੈ, ਐਸੀਆਂ ਉਹਨਾਂ ਦੀਆਂ ਅਵਸਥਾਵਾਂ ਹਨ। ਇਸੇ ਤਰ੍ਹਾਂ ਸੱਤ ਭੂਮਿਕਾ ਵਾਲੇ ਹੈ, ਸੁਭ ਇੱਛਾ ਵਾਲਿਆਂ ਨਾਲੋਂ ਸੁਭ ਵਿਚਾਰਨਾ ਵਾਲੇ, ਸੁਭ ਵਿਚਾਰਨਾ ਵਾਲੋਂ ਤਨੂ ਮਾਨਸਾ ਵਾਲੇ, ਫਿਰ ਅੱਗੇ ਅਸੰਗ ਸੰਗਤ, ਫਿਰ ਪਦਾਰਥਾ ਭਾਵਨੀ, ਫਿਰ ਤੁਰੀਆ, ਇਹ ਗਿਆਨ ਦੀਆਂ ਮੰਜ਼ਲਾਂ ਹਨ। ਇਹ ਭਾਈ ਇੱਕ ਤੋਂ ਇੱਕ ਚੜ੍ਹਦੇ ਤੋਂ ਚੜ੍ਹਦੇ, ਵੈਰਾਗ ਵਾਲੇ, ਵਿਵੇਕ ਵਾਲੇ, ਖੱਟ ਸੰਮਤੀ ਵਾਲੇ, ਮਮੋਕਸ਼ੂ, ਇਹ ਸਾਰੇ ਇੱਕ ਤੋਂ ਇੱਕ ਚੜ੍ਹਦੀ ਤੋਂ ਚੜ੍ਹਦੀ ਅਵਸਥਾ ਵਾਲੇ ਹੈ। ਕਈ ਵਾਰੀ ਬੰਦੇ ਨੂੰ ਭਗਤੀ ਕਰਦਿਆਂ, ਸ਼ੁਭ ਗੁਣ ਕਮਾਉਂਦਿਆਂ ਹੰਕਾਰ ਹੋ ਜਾਂਦਾ, ਅਤੇ ਸੰਗਤ ਵਿੱਚ ਇਸ ਕਰਕੇ ਆਉਣਾ ਜ਼ਰੂਰੀ ਹੈ, ਹਰ ਇੱਕ ਲਈ ਵੀ, ਭਗਤੀ ਦੇ ਮਾਰਗ 'ਤੇ ਚੱਲਣ ਵਾਲਿਆਂ ਲਈ ਵੀ। ਜਦੋਂ ਸੰਗਤ ਵਿੱਚ ਆਉਂਦਾ ਨਾ ਬੰਦਾ, ਉਦੋਂ ਫਿਰ ਸੰਗਤ ਵਿੱਚ ਆ ਕੇ ਦੇਖਦਾ ਕਿ ਮੈਂ ਤਾਂ ਐਵੇਂ ਮਾਣ ਕਰਦਾ ਕਿ ਮੈਂ ਬੜਾ ਨਿਤਨੇਮੀ ਹਾਂ, ਬੜਾ ਅਭਿਆਸੀ ਹਾਂ, ਮੈਂ ਦਬਡੀ ਸਾਹਿਬ ਦੇ 10 ਪਾਠ ਕਰਦਾ, ਇੱਥੇ ਤਾਂ 21 ਕਰਨ ਵਾਲੇ ਵੀ ਬੈਠੇ ਆ, 51 ਕਰਨ ਵਾਲੇ ਵੀ, ਇਸ ਤੋਂ ਵੱਧ ਵੀ ਕਰਨ ਵਾਲੇ ਬੈਠੇ ਆ, ਮੈਂ ਤਾਂ ਇੱਕ ਟਾਈਮ ਸੇਵਾ ਕਰਦਾ, ਇੱਥੇ ਸਾਰਾ ਸਾਰਾ ਦਿਨ ਗੁਰੂ ਘਰ ਦੀ ਸੇਵਾ ਕਰਨ ਵਾਲੇ ਸਿਦਕੀ ਗੁਰਮੁਖ ਵੀ ਬੈਠੇ ਆ, ਟੋਕਰੀਆਂ ਢੋਣ ਵਾਲੇ, ਝਾੜੂ ਦੇਣ ਵਾਲੇ, ਲੰਗਰਾਂ 'ਚ ਸੇਵਾ ਕਰਨ ਵਾਲੇ। ਉਹ ਜਦੋਂ ਆਪਣੇ ਤੋਂ ਚੜ੍ਹਦੀ ਅਵਸਥਾ ਵਾਲੇ, ਕਮਾਈ ਵਾਲੇ ਗੁਰਸਿੱਖਾਂ ਦੇ ਦਰਸ਼ਨ ਸੰਗਤ ਵਿੱਚ ਹੁੰਦੇ ਆ ਨਾ, ਤੇ ਜਗਿਆਸੂ ਦੇ ਮਨ ਦਾ ਜਿਹੜਾ ਮਾਣ ਹਉਮੈ ਹੁੰਦੀ ਉਹ ਮਿਟ ਜਾਂਦੀ ਹੈ। ਹਉਮੈ ਪਰਮੇਸ਼ਰ ਨਾਲ ਮਿਲਾਪ ਨਹੀਂ ਹੋਣ ਦਿੰਦੀ, ਇਹ ਸਭ ਤੋਂ ਵੱਡੀ ਵਾਧਕ ਹੈ ਪਰਮੇਸ਼ਰ ਦੇ ਮਾਰਗ ਦੀ। ਇਸ ਕਰਕੇ ਭਾਈ ਇੱਥੇ ਤਾਂ ਚੜ੍ਹਦੀ ਤੋਂ ਚੜ੍ਹਦੀ ਅਵਸਥਾ ਵਾਲੇ ਗੁਰਮੁਖ ਹਨ, ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ ਹਨ।
ਕੌਣ ਜਾਣਾ ਮੇਰਾ ਨਾਉ ਜੀਓ,
ਮੇਰਾ ਨਾਂ ਇਹਨਾਂ ਵਿੱਚੋਂ ਕੌਣ ਜਾਣਦਾ, ਮੈਨੂੰ ਤਾਂ ਕੋਈ ਜਾਣਦਾ ਵੀ ਨਹੀਂ ਹੈ, ਮੈਂ ਤਾਂ ਕਿਸੇ ਦੇ ਧਿਆਨ ਵਿੱਚ ਨਹੀਂ ਕਿ ਮੇਰੇ ਤੋਂ ਅੱਗੇ ਬਹੁਤ ਵੱਡੇ ਬੈਠੇ ਆ ਗੁਰੂ ਦੇ ਚਰਨਾਂ ਵਿੱਚ, ਵਾਹਿਗੁਰੂ ਦੀ ਦਰਗਾਹ ਦੇ ਵਿੱਚ। ਇਸ ਕਰਕੇ ਮੈਂ ਐਵੇਂ ਹੰਕਾਰ ਵਿੱਚ ਫੁੱਲਿਆ ਬੈਠਾ ਸੀ ਕਿ ਮੈਂ ਹੀ ਬਹੁਤ ਵੱਡਾ, ਹਮ ਅਬ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਮੈਂ ਹੀ ਵੱਡਾ ਬਣਿਆ ਬੈਠਾ ਸੀ। ਪਰ ਇਹਨਾਂ ਗੁਰਮੁਖਾਂ ਦੇ ਵਿੱਚ ਜਦੋਂ ਜਾ ਕੇ ਵੇਖਿਆ ਕਿ ਮੈਂ ਤਾਂ ਕਿਸੇ ਦੀ ਨਜ਼ਰ ਥੱਲੇ ਵੀ ਨਹੀਂ ਆਉਣ ਵਾਲਾ, ਇੱਥੇ ਮੇਰੇ ਤੋਂ ਬਹੁਤ ਅੱਗੇ ਤੋਂ ਅੱਗੇ ਹੈ, ਕੌਣ ਜਾਣੇ ਮੇਰਾ ਨਾਉ ਜੀਓ, ਮੇਰਾ ਤਾਂ ਕੋਈ ਨਾਮ ਹੀ ਨਾ ਤੱਕ ਨਹੀਂ ਕੋਈ ਜਾਣਦਾ ਇਹਨਾਂ ਗੁਰਮੁਖਾਂ ਗੁਰਸਿੱਖਾਂ ਦੇ ਅੰਦਰ।
ਜਿਨੀ ਸਖੀ ਸਹਰਾਵੇ,
ਇਹਨਾਂ ਸਖੀਆਂ ਨੇ ਆਪਣੇ ਪਤੀ ਨੂੰ ਪ੍ਰਸੰਨ ਕਰ ਲਿਆ, ਉਹ ਧੰਨਤਾ ਦੇ ਯੋਗ ਹਨ। ਜਿਹਨਾਂ ਜਗਿਆਸੂ ਰੂਪ ਸਖੀਆਂ ਨੇ 100 ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਸੰਨ ਕਰ ਲਿਆ, ਪ੍ਰਾਪਤ ਕਰ ਲਿਆ ਹੈ।
ਹੇ ਅੰਬੀ ਸ਼ਾਵੜੀਏ ਹੋ ਜੀਓ,
ਮਹਾਤਮਾ ਰੂਪ ਜਿਹੜੇ ਸੰਤ ਹੈ ਨਾ, ਉਹ ਤਾਂ ਅੰਬੀ, ਅੰਬ ਦੀ ਛਾਂ ਦੀ ਨਿਆਈ ਹਨ। ਜਿਵੇਂ ਅੰਬ ਦੀ ਛਾਂ, ਸਾਧ ਸੰਗਤ ਜੀ, ਬੜੀ ਗਾੜੀ ਹੁੰਦੀ ਹੈ, ਪੱਤਰੇ ਬੜੇ ਸੰਘਣੇ ਹੁੰਦੇ ਹੈ, ਠੰਡੀ ਹੁੰਦੀ ਹੈ। ਗਰਮੀ ਦੀ ਰੁੱਤ ਦੇ ਵਿੱਚ ਅੰਬ ਦੀ ਛਾਂ ਥੱਲੇ ਬੈਠਣਾ ਅਤੇ ਅੰਬ ਚੂਪਣੇ, ਇਹ ਬੜਾ ਵੱਡਾ ਤੋਹਫ਼ਾ ਜੀਵਨ ਵਿੱਚ ਗਰਮੀ ਦੀ ਰੁੱਤ ਵਿੱਚ ਮੰਨਿਆ ਜਾਂਦਾ ਵੀ ਅੰਬ ਦੀ ਛਾਂ ਥੱਲੇ ਬੈਠੋ ਜਾ ਕੇ, ਉਹਦੀ ਠੰਡੀ ਛਾਂ ਦਾ ਇੰਨਾ ਗੁਣ ਹੈ। ਇਸ ਕਰਕੇ ਉਹਨੂੰ ਸਤਿਗੁਰੂ ਜੀ ਇੱਥੇ ਅੰਬ ਦੀ ਛਾਂ ਦਾ ਜਿਹੜਾ ਦ੍ਰਿਸ਼ਟਾਂਤ ਦੇ ਰਹੇ ਹੈ। ਮਹਾਤਮਾ ਅੰਬ ਦੀ ਛਾਂ ਦੀ ਤਰ੍ਹਾਂ ਕਿਵੇਂ ਹੈ? ਸਤਿ ਸੰਗਤ ਜੀ, ਜਿਹੜੇ ਮਹਾਤਮਾ ਹਨ, ਸਤਿ ਸੰਤੋਖ ਦਇਆ ਧਰਮ, ਇਹ ਪੱਤਰੇ ਹੈ। ਸ਼ਾਂਤੀ ਦੀ ਗਾੜੀ ਠੰਡੀ ਛਾਂ ਔਰ ਬ੍ਰਹਮ ਗਿਆਨ ਰੂਪ ਮਹਾਂਪੁਰਖਾਂ ਨੂੰ ਉਹ ਅੰਬ ਦਾ ਫਲ ਦੀ ਤਰ੍ਹਾਂ ਬ੍ਰਹਮ ਗਿਆਨ ਰੂਪ ਫਲ ਲੱਗਾ ਹੋਇਆ ਹੈ। ਇਸ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਉਹ ਅੰਬ ਦੀ ਛਾਂ ਦੀ ਤਰ੍ਹਾਂ ਹਨ। ਹੇ ਪਿਆਰੇ ਜੀ, ਉਹ ਸਾਰਿਆਂ ਨੂੰ ਸ਼ਾਂਤੀ ਦੇਣ ਵਾਲੇ ਹੈ, ਸਾਰਿਆਂ ਨੂੰ ਗਿਆਨ ਰੂਪ ਫਲ ਬਖਸ਼ਣ ਵਾਲੇ ਹੈ ਜਿਨ੍ਹਾਂ ਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ।
ਸੇ ਗੁਣ ਮੰਜ ਨਾ ਆਵਨੀ,
ਸੇ ਗੁਣ ਮੰਜ ਮੇਰੇ ਦੇ ਵਿੱਚ ਅਜੇ ਤੱਕ ਨਹੀਂ ਆਏ, ਜਿਹੜੇ ਮਹਾਤਮਾ ਵਿੱਚ ਜਾਂ ਪਤੀ ਵਰਤਾ ਇਸਤਰੀਆਂ ਦੇ ਵਿੱਚ ਹਨ।
ਹੋ ਕਹਿ ਜੀ ਦੋਸ਼ ਧਰੇ ਜੀ ਧਰੇ ਜੀਓ,
ਹੋ ਮੈਂ ਕਿਹਨੂੰ ਇਹ ਦੋਸ਼ ਧਾਰਨ ਕਰਾਵਾਂ, ਭਾਵ ਕਿਹਨੂੰ ਦੋਸ਼ ਦਿਆਂ, ਕਿਹਦੇ ਉੱਤੇ ਦੋਸ਼ ਲਾਵਾਂ ਕਿ ਇਹਨਾਂ ਦੋਸ਼ਾਂ ਕਰਕੇ ਜਾਂ ਇਸ ਵਿਅਕਤੀ ਦੇ ਗੁਨਾਹਾਂ ਕਰਕੇ ਮੈਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕੀਤੀ ਜਾਂ ਪਤੀ ਨੂੰ ਪ੍ਰਸੰਨ ਨਹੀਂ ਕੀਤਾ। ਮੇਰੇ ਵਿੱਚ ਜੀਓ ਦਾ ਅਰਥ ਹੈ ਮੇਰੇ ਜੀ ਵਿੱਚ ਕੋਈ ਐਸਾ ਗੁਣ ਨਹੀਂ, ਬਲਕਿ ਸਾਰੇ ਦੋਸ਼ ਹੀ ਮੈਂ ਧਾਰਨ ਕੀਤੇ ਹੋਏ ਆਪਣੇ ਜੀ ਵਿੱਚ, ਆਪਣੇ ਅੰਦਰ ਸਾਰੇ ਦੋਸ਼ਾਂ ਦਾ ਕਾਰਨ ਮੈਂ, ਜਿਹੜੀ ਆਪਣੇ ਪਤੀ ਤੋਂ ਪਰੇ ਹੋ ਗਈ, ਛੁੱਟੜ ਹੋ ਗਈ। ਸਾਰੇ ਦੋਸ਼ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਦਿਆ ਆਵਰ ਦੇਣਾ, ਉਹ ਸਾਰੇ ਦੋਸ਼ ਮੈਂ ਹੀ ਧਾਰਨ ਕੀਤੇ ਹੋਏ ਹੈ, ਜਿਸ ਕਰਕੇ ਮੈਂ ਵਾਹਿਗੁਰੂ ਨੂੰ ਪ੍ਰਸੰਨ ਨਹੀਂ ਕਰ ਸਕਿਆ। ਉਹ ਸ਼ੁਭ ਗੁਣ ਮੇਰੇ ਵਿੱਚ ਨਹੀਂ ਆਏ ਜਿਨ੍ਹਾਂ ਦੇ ਨਾਲ ਵਾਹਿਗੁਰੂ ਨੂੰ ਪ੍ਰਸੰਨ ਕਰਨਾ ਸੀ।
ਕਿਆ ਗੁਣ ਤੇਰੇ ਵਿਥਰਾ,
ਹੇ ਵਾਹਿਗੁਰੂ ਤੇਰੇ ਕਿੰਨੇ ਕੁ ਗੁਣ ਹੈ, ਕਿੰਨੇ ਕੁ ਤੇਰੇ ਗੁਣਾਂ ਦਾ ਫੈਲਾਅ ਵਿਸਥਾਰ ਕਰੀਏ ਕਿ ਕਿੰਨੇ ਕੁ ਬੇਅੰਤ ਗੁਣ ਤੇਰੇ ਪਿਆਰਿਆਂ ਨੇ ਜੀਵਨ ਵਿੱਚ ਧਾਰਨ ਕੀਤੇ ਹੈ, ਕਮਾਏ ਹੈ, ਗੁਣਾਂ ਦਾ ਉਹ ਫੈਲਾਅ, ਗੁਣਾਂ ਦਾ ਵਿਸਥਾਰ, ਗੁਣਾਂ ਦਾ ਤਾਂ ਬਲਕਿ ਉਹ ਸਮੁੰਦਰ ਹਨ।
ਹੋ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ,
ਹੋ ਕਿਆ ਕਿਆ ਕਿਹੜਾ ਕਿਹੜਾ ਤੇਰਾ ਨਾਮ ਜਿਹੜਾ ਹੈ ਉਹ ਕਿੰਨਾ ਲੈਣਾ ਕਰਾਂ, ਹੇ ਵਾਹਿਗੁਰੂ ਪਰਮੇਸ਼ਰ ਤੇਰੇ ਨਾਮ ਨੂੰ ਕਿਵੇਂ ਕਿਵੇਂ ਲੈ ਕੇ ਤੇਰੇ ਨਾਮ ਦੁਆਰਾ ਤੇਰੇ ਗੁਣਾਂ ਨੂੰ ਕਹਿਣਾ ਕਰਾਂ।
ਟੋਲ ਨਾ ਅੰਬੜਾ,
ਤੇਰੇ ਇੱਕ ਇੱਕ ਟੋਲ ਜਿਹੜੇ ਪਦਾਰਥ ਤੂੰ ਜੀਵ ਨੂੰ ਦਿੱਤੇ ਆ, ਇਹਨਾਂ ਦੇ ਤੁਲ ਕੋਈ ਅੰਬੜ ਪਹੁੰਚ ਨਹੀਂ ਸਕਦਾ, ਪੁੱਜ ਨਹੀਂ ਸਕਦਾ। ਟੋਲ ਨਾਮ ਪਦਾਰਥਾਂ ਦਾ ਹੈ। ਸਤ ਸੰਗਤ ਜੀ, ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ, ਦੇਖੋ ਬਹੁਤ ਵੱਡਾ ਉਹਨਾਂ ਦੇ ਕੋਲੇ ਰਾਜ ਸੀ, ਪਰ ਇੱਕ ਅੱਖ ਤੋਂ ਕਾਣੇ ਸਨ। ਸਾਰਾ ਰਾਜ ਦੇ ਕੇ ਵੀ ਇੱਕ ਅੱਖ ਨਹੀਂ ਦੂਸਰੀ ਸਾਬਤ ਲੈ ਸਕੇ। ਵਾਹਿਗੁਰੂ ਨੇ ਇੱਕ ਇੱਕ ਪਦਾਰਥ ਜੀਵ ਤੈਨੂੰ ਦਿੱਤਾ, ਅੱਖਾਂ ਦਿੱਤੀਆਂ, ਕੰਨ ਦਿੱਤੇ, ਮੂੰਹ ਦਿੱਤਾ, ਜ਼ਬਾਨ ਬੋਲਣ ਨੂੰ ਦਿੱਤੀ ਹੈ, ਨਾਸਕਾਂ ਹੱਥ ਪੈਰ ਦਿੱਤੇ ਹੈ। ਇਹ ਇੱਕ ਇੱਕ ਪਦਾਰਥ ਮਨੁੱਖਾ ਜੀਵਨ ਦੇ ਵਿੱਚ ਦਿੱਤਾ, ਇੱਕ ਇੱਕ ਪਦਾਰਥ ਦੇ ਤੁਲ ਦੁਨੀਆਂ ਦਾ ਦੂਸਰਾ ਪਦਾਰਥ ਨਹੀਂ ਪੁੱਜ ਸਕਦਾ। ਇੱਕ ਟੋਲ ਨਾ ਅੰਬੜਾ, ਜਿਹੜਾ ਇੱਕ ਮਨੁੱਖਾ ਜੀਵਨ ਦੇ ਦਿੱਤਾ ਇਹਦੇ ਤੁਲ ਹੋਰ ਕੁਝ ਨਹੀਂ ਪੁੱਜ ਸਕਦਾ। ਸਭ ਕੁਛ ਗੋਬਿੰਦ ਦੀ ਆ, ਜੋ ਮਨ ਦੀਨੀ ਮਾਨੁਖ ਦੇਹੇ ਸਾਧ ਸੰਗ ਹਰ ਭਜਨ ਕਰ ਜਨਮ ਸਫਲ ਕਰ ਲੇ। ਮਨੁੱਖਾ ਜੀਵਨ ਦਿੱਤਾ, ਫਿਰ ਇੱਕ ਟੋਲ, ਇੱਕ ਪਦਾਰਥ ਕਿਹੜਾ ਦਿੱਤਾ, ਗੁਰਸਿੱਖੀ ਦਾ। ਫਿਰ ਇੱਕ ਪਦਾਰਥ ਅੰਮ੍ਰਿਤ ਦੀ ਦਾਤ ਦਿੱਤੀ, ਇੱਕ ਪਦਾਰਥ ਕੀ ਦਿੱਤਾ, ਸਤਸੰਗਤ ਦੀ ਦਾਤ ਦਿੱਤੀ। ਇਹਨਾਂ ਦੇ ਤੁਲ ਹੋਰ ਕੋਈ ਅੰਬੜਾ ਪਹੁੰਚ ਨਹੀਂ ਸਕਦਾ, ਪੁੱਜ ਨਹੀਂ ਸਕਦਾ। ਇੱਕ ਇੱਕ ਸਵਾਸ ਦਿੱਤਾ ਐਡਾ ਵੱਡਾ ਅਮੋਲਕ, ਤੇ ਜਿਨ੍ਹਾਂ ਨੇ ਇਹ ਸਵਾਸਾਂ ਦੁਆਰਾ ਵਾਹਿਗੁਰੂ ਦੀ ਬੰਦਗੀ ਕੀਤੀ ਉਹਨਾਂ ਦੇ ਤੁਲ ਹੋਰ ਨਹੀਂ ਕੋਈ ਪੁੱਜ ਸਕਦਾ, ਬਰਾਬਰ ਨਹੀਂ ਹੋ ਸਕਦਾ।
ਹੋ ਸਦ ਕੁਰਬਾਨ ਤੇਰਾ ਜਾਓ ਜੀਓ,
ਵਾਹਿਗੁਰੂ ਇਹ ਸੱਚੇ ਪਾਤਸ਼ਾਹ ਅਸੀਂ ਇਸ ਕਰਕੇ ਹੀ ਪਿਆਰੇ ਤੇਰੇ ਤੋਂ ਸੈਂਕੜੇ ਵਾਰੀ, ਸਦ ਦਾ ਅਰਥ ਹੁੰਦਾ ਸੈਂਕੜੇ ਵਾਰੀ, ਸਦਾ ਹੀ ਹਜ਼ਾਰਾਂ ਵੇਰੀ ਲੱਖਾਂ ਵੇਰੀ ਤੇਰੀਆਂ ਬਖਸ਼ਿਸ਼ਾਂ ਜੋ ਤੂੰ ਦਿੱਤੀਆਂ ਉਸ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਕੋਈ ਭਾਗਾਂ ਵਾਲਾ ਹੀ ਹੋਏਗਾ ਨਾ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਅਰਦਾਸ ਕਰਦਾ ਹੋਏਗਾ, हे सच्चे पातशाह तू मैनू मनुखा जन्म दिता किड्डी वड्डी कृपा की 84 लाख जूना दे विच सप ठूए कुत्ते बिल्लियां किन्ने जानवर तुरे फिरदे जे तू इन्हां वर्गा मैनू बना दिंदा फिर किहड़ा मेरा बस चलना सी तेरे उत्ते पर तू मैनू मनुखा जीवन दिता गुरसिखां दे घर विच जन्म दिता सतसंगत दिती गुरसिक्खी दिती बाणी दिती दसां नहुं दी धर्म दी किरत दिती दान करन वास्ते मैनू समत दिती आ महाराज इस करके तेरा मैं शुकराना करके तेरे पर उपकारां दा मैं देण नहीं दे सकदा कोई विरला ही है जिहड़ा इस तरह शुकराना करदा नहीं तां रब नूं लोक अलांभे देणों नहीं हटदे ताने मेणे मारदे तूं मैनूं की दित्ता परमेश्वर दा परमेश्वर विच ही जीव दोष रूप दा निंदिया करदा इस करके पर महाराज इत्थे समझाउंदे है कि ऐ बंदे तू सदा वाहिगुरु तो कुरबान जाया कर सब कुछ गोबिंद दिया जो दीनी मान खुदेह साध संग हर भजन कर जन्म सफल कर ले सब कुछ परमेश्वर ने दे दिता जिहड़ी मनुखा दे दिती है साध संगत करके भजन करके नू सफली कर लै इस करके वाहिगुरु तेरे तो सदा बलिहार कुरबान जांदे हां सैकड़े वारी
सोना रूपा रंगला
सोना है रूपा चंद चांदी है ए सारे आनंद माणन वास्ते जिन्ने पदार्थ हन
मोती ते माणक जियो
मोती ते माणक आदक ए बंदा की कहना सोना भी मेरा चांदी भी मेरी मोती भी मेरे माणक भी मेरे इसे आनंद विच इसे मोह विच इन्हां पदार्थां दे उत्ते मेर करके फसिया होया है
वस्तु सह दित्तिया
जिन्हां वाहिगुरु ने मालक ने वस्तुआं दित्तियां होईयां हन बंदे है जीव तेनों
मैं तिन से लाया चित जियो
उन्हां नाल ही चित ला लिया है बंदे मैं तो भाव है तू ऐ जीव तो इन्हां नाल ही मन जोड़ लिया के मेरा सोना मेरी चांदी मेरे मोती मेरे माणक इन्हां विच ही मन ला लिया चित नूं जोड़ लिया है सोने दी तरह मेरा चित बड़ा शुभ है बंदे नूं कोई शराब छड़ दे कहना मेरा मन बड़ा पवित्र है मैनूं शराब छड़न दी की लोड़ है सोने दी तरह कहना मेरा चित बड़ा शुभ है रूपा चांदी दी तरह कहना मैं बड़ा धर्मी हां धर्म कमाउण वाला हां मोतियां दी तरह सरवण मनण इह गुण मेरे विच है माणकां दी तरह मैं निध्यासन साधन करन वाला हां इन्हां दे हंकार दे विच कई वारी जीव जिहड़ा इह वस्तुआं दित्तियां इसे दा ही कई वारी बंदा हंकार कर बहिंदा इह दित्तियां तां दातां वाहिगुरू दियां पर इन्हां विच ही चित नूं लाई बैठा अपने आप नूं सब तों वड्डा मनदा है होमें विच
मंदर मिट्टी संदड़े
मंदर मकान मिट्टी दे जिहड़े बनाए होए रहण वास्ते
पत्थर कीते रास जी
मैं संगमरमर दे महल बनाउणे आ पत्थर दे बनाउणे आ इह मेरी सदा दी रास सदा रहण वाले मकान बनावां जिन्हां विच सदा ही रहां इस करके पत्थर दे बनाउंदा वड्डे वड्डे महल माड़ियां नूं उसारदा इसे तरह साध संगत दी मंदर मिट्टी संदड़े कहिंदा इह शरीर रूप जिहड़ा मंदर है तां छेती ढह जाणा इहनूं पत्थर वर्गा बना लवां पत्थर दी तरह की जिवें हरनाक्ष ने देवतियां दी उपासना कीती ते कहिंदा ना अंदर मरा ना बाहर मरा ना दिने मरा ना रात मरा सदा दा जीवन मंग लवां पत्थर वर्गा कि सदा ही रह जावां दुनिया दे उत्ते इस करके मंदर मिट्टी संदड़े जिहड़े मंदर बनाए मिट्टी दे इह भी और पत्थरां दियां वड्डियां वड्डियां हवेलियां भी जिहड़ियां सदा रहण वालियां ओह भी उसारियां होईयां हन
हौ इन्नी टोली भुल्ली अस
ओहे जीव तों इन्हां टोली पदार्थां दे विच फस के ना कच्चे मकानां विच पक्के पत्थरां दे महलां विच सोना रूपा और इसे तरह मोतियां ते माणकां दे विच लाके वाहिगुरू नूं भुल गया है
इस कंत ना बैठी पास जियो
ओ जीव रूप इस्त्री नूं वाहिगुरू रूप पति दे पास नेड़े जाण वास्ते कदे भी मौका नहीं समा नहीं मिलेगा ਜਿਹਨੇ ਪਦਾਰਥਾਂ ਵਿੱਚ ਹੀ ਮਨ ਲਾ ਲਿਆ ਜੋੜ ਲਿਆ ਜਿਹੜਾ ਵਾਹਿਗੁਰੂ ਨੂੰ ਛੱਡ ਗਿਆ ਭੁੱਲ ਗਿਆ ਹੈ
ਅੰਬਰ ਕੁੰਜਾ ਕੁਰਲੀਆਂ
ਮਹਾਰਾਜ ਅੱਗੇ ਬੜਾ ਬੈਰਾਗਮਈ ਉਪਦੇਸ਼ ਦਿੰਦੇ ਜਿਵੇਂ ਅੰਬਰ ਆਕਾਸ਼ ਦੇ ਵਿੱਚ ਜਿਹੜੀਆਂ ਕੁੰਜਾਂ ਆਉਂਦੀਆਂ ਤੇ ਕੁਰਲੀਆਂ ਉਡਾਰੀਆਂ ਮਾਰ ਕੇ ਤੁਰ ਜਾਂਦੀਆਂ ਹਨ ਉਹ ਸਦਾ ਨਹੀਂ ਰਹਿੰਦੀਆਂ ਇਸੇ ਤਰ੍ਹਾਂ ਅੰਬਰ ਕੁੰਜਾਂ ਕੁਰਲੀਆਂ ਕਹਿੰਦੇ ਅੰਬਰ ਆਕਾਸ਼ ਦੀ ਮਿਆਈ ਜਿਵੇਂ ਕੁੰਜਾਂ ਉਡਾਰੀਆਂ ਮਾਰ ਕੇ ਤੁਰ ਜਾਂਦੀਆਂ ਇਸੇ ਤਰ੍ਹਾਂ ਤੇਰੇ ਸਿਰ ਦੇ ਉੱਤੇ ਜਿਹੜੇ ਕੁੰਜਾਂ ਵਰਗੇ ਕਾਲੇ ਕੇਸ ਹੈ ਨਾ ਸਾਵਾਂ ਆਉਣ ਤੋਂ ਇਹ ਵੀ ਚਲੇ ਜਾਣੇ
ਬਹਿਟੇ ਆਏ ਜੀ
ਅਗਲਾ ਵੀ ਆ ਕੇ ਜਿਵੇਂ ਛੱਪੜ ਦੇ ਉੱਤੇ ਬਹਿੰਦਾ ਹੈ ਡੱਡੀਆਂ ਨੂੰ ਖਾਂਦਾ ਹੈ ਇਸੇ ਤਰ੍ਹਾਂ ਕਹਿੰਦੇ ਦੂਸਰਾ ਭਾਵ ਕੁੰਡਾਂ ਦੀ ਤਰ੍ਹਾਂ ਜਿਹੜੇ ਕਾਲੇ ਕੇਸ ਸਨ ਉਹਨਾਂ ਦੀ ਥਾਂ ਬਗਲਿਆਂ ਵਰਗੇ ਚਿੱਟੇ ਕੇਸ ਹੋ ਗਏ ਪਰ ਅਜੇ ਤੱਕ ਵੀ ਤੇਰੇ ਅੰਦਰ ਵੈਰਾਗ ਨਹੀਂ ਪੈਦਾ ਹੋਇਆ ਮਨ ਵਿੱਚ ਇਸੇ ਤਰ੍ਹਾਂ ਆਕਾਸ਼ ਰੂਪ ਜਿਹੜਾ ਰਿਦਾ ਹੈ ਨਾ ਉਸ ਵਿੱਚ ਵਾਸ਼ਨਾ ਰੂਪ ਕੁੰਜਾਂ ਕੁਰਲਾ ਰਹੀਆਂ ਤੇਰੇ ਅੰਦਰ ਤੇ ਬਗ ਬਹਿੱਠੇ ਆਏ ਜੀਓ ਇਸੇ ਤਰ੍ਹਾਂ ਪਖੰਡ ਦੇ ਸਹਿਤ ਬਗਲਿਆਂ ਵਰਗਾ ਬਣ ਕੇ ਬਹਿ ਗਿਆ ਲੋਕਾਂ ਨੂੰ ਲੁੱਟ ਰਿਹਾ ਹੈ ਤੇਰੇ ਅੰਦਰ ਕੋਈ ਵੀ ਭੈ ਨਹੀਂ ਹੈ ਮਨ ਵਿੱਚ ਵਾਹਿਗੁਰੂ ਦਾ
ਸਾ ਧਨ ਚੱਲੀ ਸਾਹੁਰਾ
ਸਾ ਧਨ ਉਹ ਇਸਤਰੀ ਰੂਪ ਜੀਵ ਰੂਪ ਇਸਤਰੀ ਸਹੁਰੇ ਘਰ ਵਿੱਚ ਜਾ ਕੇ ਕੀ ਜਵਾਬ ਦੇਵੇਗੀ ਜਿਹਨੇ ਜੀਵਨ ਵਿੱਚ ਗੁਣ ਨਹੀਂ ਧਾਰਨ ਕੀਤੇ ਪਾਪ ਜਦੋਂ ਸਰੀਰ ਛੱਡ ਦਿੱਤਾ ਇਹ ਜੀਵ ਸਹੁਰੇ ਘਰ ਵਿੱਚ ਜਾ ਕੇ ਕੀ ਜਵਾਬ ਦੇਵੇਗਾ
ਮੋਹ ਦੇਸੀ ਅੱਗੇ ਜਾਏ ਜੀ
ਮੋਹ ਦਿਖਾਵੇਗੀ ਇਹ ਜੀਵ ਰੂਪ ਇਸਤਰੀ ਵਾਹਿਗੁਰੂ ਨੂੰ ਪ੍ਰਾਪਤ ਵਾਹਿਗੁਰੂ ਪਰਮੇਸ਼ਰ ਦੇ ਦਰ ਵਿੱਚ ਜਾ ਕੇ ਅੱਗੇ ਜਾ ਕੇ ਕੀ ਮੂੰਹ ਦਿਖਾਵੇਗੀ ਕਿ ਮੈਂ ਉੱਥੇ ਆਹ ਕੁਝ ਕਰਦਾ ਰਿਹਾ ਮੈਂ ਤਾਂ ਉੱਥੇ ਜਾ ਕੇ ਪਾਪ ਕਰਦਾ ਰਿਹਾ ਬੁਰਾ ਚਿਤਵਦਾ ਰਿਹਾ ਛਾਲੀ ਸਾਰੀ ਜ਼ਿੰਦਗੀ ਕਰਦਾ ਰਿਹਾ ਪਖੰਡ ਕਰਦਾ ਰਿਹਾ ਤੇ ਇਹੋ ਜਿਹੀ ਜੀਵ ਰੂਪ ਇਸਤਰੀ ਵਾਹਿਗੁਰੂ ਦੀ ਦਰਗਾਹ ਵਿੱਚ ਕੀ ਮੂੰਹ ਦਿਖਾਵੇਗੀ ਕੀ ਮੂੰਹ ਲੈ ਕੇ ਜਾਵੇਗੀ
ਸੁੱਤੀ ਸੁੱਤੀ ਝਾਲ ਥੀਆ
ਸੁੱਤਿਆਂ ਸੁੱਤਿਆਂ ਹੀ ਝਾਲ ਸਵੇਰਾ ਦਿਨ ਚੜ ਗਿਆ ਹੋ ਗਿਆ ਵਿਦਿਆ ਦੀ ਨੀਂਦ ਵਿੱਚ ਸੁੱਤਿਆਂ ਕਾਲ ਰੂਪ ਦਿਨ ਚੜ ਗਿਆ
ਭੁੱਲੀ ਵਾਟੜੀ ਆਸ ਜੀਓ
ਜਿਹੜੀ ਵਾਟੜੀ ਰਸਤਾ ਵਾਹਿਗੁਰੂ ਦੀ ਦਰਗਾਹ ਨੂੰ ਜਾਂਦਾ ਸੀ ਉਹਨੂੰ ਭੁੱਲ ਕੇ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਵੈਸਾ ਜਨ ਮੈਂ ਕੌਡੀ ਬਦਲੇ ਜਾਏ ਐਵੇਂ ਅਡਾਈ ਗਵਾ ਦਿੱਤਾ
ਜੈ ਸਹ ਨਾਲੋ ਮੁੱਤੀ ਅਸ
ਜਿਹੜੀ ਸਹਿਪਤੀ ਨਾਲੋ ਮੁੱਤੀ ਅਸ ਛੁੱਟੜ ਜੀਵ ਇਸਤਰੀ ਹੈ ਜਿਹੜੀ ਵਾਹਿਗੁਰੂ ਪਤੀ ਨੇ ਛੱਡ ਦਿੱਤੀ ਹੈ ਜਾਂ ਵਾਹਿਗੁਰੂ ਰੂਪ ਪਰਮੇਸ਼ਰ ਪਤੀ ਨੇ ਜੀਵ ਰੂਪ ਇਸਤਰੀ ਨੂੰ ਤਿਆਗ ਦਿੱਤਾ ਹੈ
ਦੁੱਖਾਂ ਕੋ ਧਰੀ ਆਸ ਜੀਓ
ਦੁੱਖਾਂ ਦੇ ਵਿੱਚ ਹੀ ਉਹਦੀ ਆਸਾ ਜਿਹੜੀ ਹੈ ਧਰੀ ਧਰਾਈ ਰਹਿ ਜਾਂਦੀ ਹੈ ਉਹ ਵਿਛੋੜੇ ਦੇ ਦੁੱਖ ਵਿੱਚ ਔਰ ਪਤੀ ਤੋਂ ਛੁੱਟੀ ਹੋਈ ਜਿਹੜੀ ਜੀਵ ਰੂਪ ਇਸਤਰੀ ਹੈ ਦੁੱਖਾਂ ਦੇ ਸਹਿਤ ਹੋ ਕੇ ਜੀਵਨ ਗੁਜ਼ਾਰਦੀ ਹੈ ਔਰ ਇਸੇ ਤਰ੍ਹਾਂ ਜਿਹਨੇ ਦੁੱਖ ਪਾਪ ਕਮਾਏ ਹੈ ਨਾ ਵਾਹਿਗੁਰੂ ਤੋਂ ਵਿਛੜ ਗਿਆ ਜੀਵ ਉਹ ਫਿਰ ਸੰਸਾਰ ਤੋਂ ਦੁੱਖਾਂ ਨੂੰ ਹੀ ਲੈ ਕੇ ਸਿਰ ਦੇ ਉੱਤੇ ਜਾਂਦਾ ਪ੍ਰਲੋਕ ਦੇ ਵਿੱਚ ਧਰ ਕੇ ਰੱਖ ਕੇ ਔਰ ਉਹਨਾਂ ਦੁੱਖਾਂ ਤੇ ਪਾਪਾਂ ਦਾ ਭਾਰ ਜਦੋਂ ਲੈ ਕੇ ਜਾਂਦਾ ਨਾ ਫਿਰ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਹੀ ਅੱਗੇ ਪੈ ਜਾਂਦੀ ਹੈ ਨਰਕਾਂ ਵਿੱਚ
ਗੁਣ ਮੈਂ ਸਭ ਅਵਗਣਾ
ਇਹ ਬੇਨਤੀ ਕਰਨੀ ਹੈ ਵਾਹਿਗੁਰੂ ਸਾਰੇ ਗੁਣ ਤੇਰੇ ਹੀ ਹੈ ਮੈਂ ਤਾਂ ਉਗਣਾ ਦੀ ਭਰੀ ਹੋਈ ਹੈ ਭਾਵੇਂ ਗੁਣ ਹੋਣ ਵੀ ਫਿਰ ਵੀ ਨਿਮਰਤਾ ਨਾਲ ਜਗਿਆਸੂ ਮੁੱਖ ਦੁਆਰਾ ਬੇਨਤੀ ਕਰਨੀ ਹੈ ਕਿ ਹੇ ਮਹਾਰਾਜ ਤੂੰ ਗੁਣਾਂ ਦਾ ਖਜ਼ਾਨਾ ਮੈਂ ਤਾਂ ਉਗਣਾ ਦਾ ਭਰਿਆ ਹੋਇਆ ਹਾਂ
ਨਾਨਕ ਕੀ ਅਰਦਾਸ ਜੀਓ
ਮੇਰੀ ਤਾਂ ਇੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਅਰਦਾਸ ਕਰ ਹੇ ਜੀਵ ਵਾਹਿਗੁਰੂ ਦੇ ਅੱਗੇ
ਸਭ ਰਾਤੀ ਸੁਹਾਗਣੀ
ਜਿਹੜੀਆਂ ਸੁਹਾਗਵੰਤੀਆਂ ਜਿਹਨਾਂ ਤੇ ਪਤੀ ਪ੍ਰਸੰਨ ਹੈ ਪਤੀ ਵਰਤਾ ਇਸਤਰੀਆਂ ਹਨ ਉਹ ਸਾਰੀ ਰਾਤ ਸਾਰਾ ਜੀਵਨ ਹੀ ਆਪਣੇ ਪਤੀ ਦੇ ਮਿਲਾਪ ਦਾ ਆਨੰਦ ਦੇ ਸਹਿਤ ਬਤੀਤ ਕਰਦੀਆਂ ਇਸੇ ਤਰ੍ਹਾਂ ਸਭ ਰਾਤੀ ਸੁਹਾਗਣੀ ਜਿਹਨਾਂ ਨੂੰ ਜਿਹਨਾਂ ਮਹਾਤਮਾ ਰੂਪ ਸਖੀਆਂ ਨੂੰ ਵਾਹਿਗੁਰੂ ਰੂਪ ਪਤੀ ਪਰਮੇਸ਼ਰ ਮਿਲ ਗਿਆ, ਜ਼ਿੰਦਗੀ ਰੂਪ ਸਾਰੀ ਰਾਤ ਵਾਹਿਗੁਰੂ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਣਦੇ ਆ।
ਦੁਹਾਗਣ ਕਾਈ ਰਾਤ ਜੀਓ,
ਹੋਰ ਜਿਹੜੀ ਪਤੀ ਵੱਲੋਂ ਛੱਡੀ ਹੋਈ ਛੁੱਟਣ ਹਾਂ, ਮੈਨੂੰ ਤਾਂ ਕਦੇ ਵਾਸਤੇ ਵੀ ਇੱਕ ਰਾਤ ਪਤੀ ਦੇ ਮਿਲਾਪ ਦਾ ਆਨੰਦ ਨਹੀਂ ਕਦੇ ਪ੍ਰਾਪਤ ਹੋਇਆ, ਪਤੀ ਦੇ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕੀ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਨੇ ਜਿਹਨਾਂ ਨੂੰ ਛੱਡ ਦਿੱਤਾ, ਤਿਆਗ ਦਿੱਤਾ, ਜਿਹੜੇ ਵਾਹਿਗੁਰੂ ਤੋਂ ਬੇਮੁੱਖ ਹੋ ਗਏ, ਉਹ ਕਦੇ ਵੀ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੇ ਆਨੰਦ ਨੂੰ ਨਹੀਂ ਮਾਣ ਸਕਦੇ, ਉਹ ਮਨਮੁੱਖ ਸਦਾ ਵਾਸਤੇ ਦੁਖੀ ਰਹਿੰਦੇ ਹਨ। ਸੋ ਸਤਿਗੁਰੂ ਜੀ ਨੇ ਐਸਾ ਮੂਰਛਾ ਜਾਦੂਗਰਨੀ ਨੂੰ ਤੇ ਉਹਦੇ ਨਾਲ ਆਈਆਂ ਇਸਤਰੀਆਂ ਨੂੰ ਉਪਦੇਸ਼ ਬਖਸ਼ਿਆ ਕਿ ਭਾਈ ਤੁਸੀਂ ਨਾ ਜਿਹੜਾ ਇਹ ਪਖੰਡ ਬੰਗ ਬਹਿੱਠੇ ਆਏ ਜੀਓ, ਬਗਲਿਆਂ ਦੀ ਤਰ੍ਹਾਂ ਪਖੰਡ ਫੈਲਾਇਆ ਹੋਇਆ ਦੁਨੀਆਂ ਤੋਂ ਸੋਨਾ ਚਾਂਦੀ ਲੁੱਟਣ ਵਾਸਤੇ, ਇਹ ਮਾਰਗ ਤਿਆਗ ਕੇ ਔਗਣਾ ਵਾਲਾ ਰਸਤਾ ਛੱਡ ਕੇ ਸੱਚੇ ਧਰਮ ਦੇ ਮਾਰਗ ਤੇ ਚੱਲੋ। ਇਹਨਾਂ ਦੇ ਪਤੀਆਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਨਗਰ ਚ ਧਰਮਸ਼ਾਲਾ ਬਣਾਓ, ਦੋਨੋਂ ਸਮੇਂ ਕਥਾ ਕੀਰਤਨ ਕਰੋ, ਮਨੁੱਖਾ ਜਨਮ ਪਰਮੇਸ਼ਰ ਦੀ ਬੰਦਗੀ ਕਰਕੇ ਸਫਲ ਕਰੋ, ਕਿਉਂ ਗਲਤ ਰਸਤੇ ਪਏ ਹੋ? ਜਾਦੂ ਟੂਣੇ ਟਾਮਣ ਮੰਤਰ ਜੰਤਰ ਕਰਨੇ ਇਹ ਮਨਮੁੱਖਾਂ ਦਾ ਕਰਤੱਵ ਹੈ। ਮਨਮੁੱਖ ਜਿਹੜਾ ਹੁੰਦਾ ਉਹ ਵਾਹਿਗੁਰੂ ਦਾ ਸ਼ਰੀਕ ਹੁੰਦਾ, ਇਸ ਕਰਕੇ ਵਾਹਿਗੁਰੂ ਦੇ ਸ਼ਰੀਕ ਨਹੀਂ ਕਦੇ ਵੀ ਬਣਨਾ, ਉਹਦੀ ਭੈ ਭਾਵਨਾ ਵਿੱਚ ਚੱਲਣਾ। ਐਸਾ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ ਕੇ ਉਹਨਾਂ ਦੀ ਕਲਿਆਣ ਕੀਤੀ। ਆਓ ਸੰਗਤ ਜੀ, ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਹੈ, ਆਪ ਮਨ ਬਿਰਤੀ ਨੂੰ ਇਕਾਗਰ ਕਰਕੇ 12 ਮਾਹਾਂ ਦੇ ਵਿੱਚ ਭਾਦਰੋਂ ਦੁਆਰਾ ਜੋ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਉਹਨਾਂ ਦੀ ਕਥਾ ਸੁਣੋ।
ਭਾਦੋ ਭਰਮ ਭੁਲਾਣੀਆ,
ਭਾਦਰੋਂ ਦੁਆਰਾ ਉਪਦੇਸ਼ ਦੇ ਰਹੇ ਆ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ। ਇਹ 12 ਮਾਹਾਂ ਕਿੱਥੇ ਉਚਾਰਨ ਕੀਤਾ? ਆਹ ਜਿਹੜਾ ਖੱਬੇ ਹੱਥ ਸੰਗੇ ਮਰਮਰ ਦਾ ਮੰਜੀ ਸਾਹਿਬ ਹੈ, ਇਸ ਅਸਥਾਨ ਤੇ ਬੈਠ ਕੇ ਗੁਰੂ ਕੇ ਬਾਗ ਵਿੱਚ, ਜਿਹੜਾ ਸਾਹਮਣੇ ਆਪਾਂ ਬਾਗ ਦਾ ਇੱਕ ਹਿੱਸਾ ਵੇਖ ਰਹੇ ਹਾਂ, ਸਾਰਾ ਗੁਰੂ ਕਾ ਬਾਗ ਸੀ। ਹੁਣ ਤਾਂ ਬਹੁਤ ਸੋਹਣਾ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੀਤਾ ਕਿ ਹਰ ਗੁਰੂ ਘਰ ਦੇ ਅੰਦਰ ਇੱਕ ਇੱਕ ਏਕੜ ਦੇ ਵਿੱਚ ਜਿੱਥੇ ਜਿੱਥੇ ਸੰਸਥਾ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਹਨ, ਉੱਥੇ ਵੱਡੇ ਵੱਡੇ ਬਾਗ ਲਾ ਕੇ ਇਹ ਸੇਵਾ ਕੀਤੀ ਜਾਏ ਕਿ ਗੁਰੂ ਕਾਲ ਤੋਂ ਲੈ ਕੇ ਸਤਿਗੁਰੂ ਸਾਹਿਬਾਨਾਂ ਨੇ ਆਪ ਬਾਗ ਬਗੀਚੇ ਲਵਾਏ। ਧੰਨ ਗੁਰੂ ਹਰਰਾਜ ਸਾਹਿਬ ਜੀ ਦਾ 9 ਲੱਖਾਂ ਬਾਗ ਅੱਜ ਵੀ ਕੀਰਤਪੁਰ ਸਾਹਿਬ ਸੁਭਾਏ ਮਾਨ ਹੈ। ਸੋ ਸਾਧ ਸਿੰਘ ਜੀ, ਇਹ ਵੀ ਗੁਰੂ ਕਾ ਬਾਗ ਹੀ ਅੱਜ ਤੱਕ ਇਤਿਹਾਸ ਵਿੱਚ ਇਹਦਾ ਜ਼ਿਕਰ ਹੈ। ਇਸ ਗੁਰੂ ਕੇ ਬਾਗ ਸਾਹਿਬ ਦੇ ਵਿੱਚ ਮੰਜੀ ਸਾਹਿਬ ਤੇ ਸਤਿਗੁਰੂ ਜੀ ਸਜੇ ਹੋਏ ਹਨ ਤੇ 12 ਮਹਾਂ ਸਿੱਖਾਂ ਦੀ ਬੇਨਤੀ ਕਰਨ ਤੋਂ ਉਚਾਰਿਆ ਸੀ। ਸੰਗਰਾਂਦ, ਮੱਸਿਆ ਔਰ ਪੂਰਨਮਾਸ਼ੀ ਪੁੰਨਿਆ, ਇਹ ਸਿੱਖ ਦਿਹਾੜੇ ਹਨ ਔਰ ਇਹ ਗੁਰਸਿੱਖਾਂ ਨੂੰ ਗੁਰੂ ਘਰ ਦੇ ਵਿੱਚ ਸੰਗਤ ਵਿੱਚ ਬੈਠ ਕੇ ਮਨਾਉਣ ਦੀ ਆਗਿਆ। ਇਸ ਕਰਕੇ ਜਦੋਂ ਸੰਗਰਾਂਦ ਆਉਂਦੀ ਹੈ ਉਦੋਂ ਸੰਗਤਾਂ ਗੁਰੂ ਘਰ ਵਿੱਚ ਜੁੜ ਕੇ ਦੀਵਾਨ ਲਾਉਂਦੀਆਂ, ਕੀਰਤਨ ਕਥਾ ਕਰਦੇ ਔਰ ਸੁਣਦੇ ਹੈ, ਸੇਵਾ ਕਰਕੇ ਸੰਗਤਾਂ ਜੀਵਨ ਸਫਲ ਕਰਦੀਆਂ ਹਨ। ਭਾਦਰੋਂ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ। ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਹੈ, ਪਹਿਲਾ ਦਿਨ ਹੈ ਭਾਦਰੋਂ ਦੇ ਮਹੀਨੇ ਦਾ। ਇਸ ਕਰਕੇ ਹਜ਼ੂਰ ਨੇ ਪਰਮ ਪਵਿੱਤਰ ਉਪਦੇਸ਼ ਦਿੱਤਾ, ਭਾਦੋ ਭਰਮ ਭੁਲਾਣੀਆਂ, ਉਹ ਜੀਵ ਰੂਪ ਇਸਤਰੀਆਂ ਭਰਮ ਦੇ ਵਿੱਚ ਪੈ ਕੇ ਭੁੱਲ ਗਈਆਂ ਹਨ।
ਜੈ ਲੱਗਾ ਹੋਤ,
ਉਹਨਾਂ ਨੇ ਆਪਣੇ ਪਤੀ ਨੂੰ ਛੱਡ ਕੇ ਦੂਜਿਆਂ ਵਿੱਚ ਆਪਣਾ ਮਨ ਲਾ ਲਿਆ, ਦੂਜਿਆਂ ਵਿੱਚ ਚਿੱਤ ਲਾ ਲਿਆ, ਉਹ ਤਾਂ ਬੇਵਿਚਾਰਨੀਆਂ ਬਣ ਗਈਆਂ। ਇਸੇ ਤਰ੍ਹਾਂ ਭਾਦੋ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਦੂਸਰੇ ਕੌਣ ਹੈ? ਦੇਵੀ ਦੇਵਤਿਆਂ ਦੀ ਉਪਾਸ਼ਨਾ, ਸੱਚਾ ਸਤਿਗੁਰ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਦੂਜਿਆਂ ਦੀ ਕੋਈ ਪੀਰਾਂ ਦੀ ਉਪਾਸ਼ਨਾ ਕਰੀ ਜਾਂਦਾ, ਕੋਈ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰੀ ਜਾਂਦਾ ਕਿ ਮੈਨੂੰ ਇੱਥੋਂ ਸੁੱਖ ਮਿਲੂਗਾ, ਇੱਥੋਂ ਸੁੱਖ ਮਿਲੂਗਾ। ਰੱਬ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ, ਵਾਹਿਗੁਰੂ ਨੂੰ ਛੱਡ ਕੇ ਦੂਜਿਆਂ ਵਿੱਚ ਹਿੱਤ ਲਾਇਆ ਹੋਇਆ, ਤਾਂ ਹੀ ਜੀਵ ਭਰਮ ਦੇ ਵਿੱਚ ਭੁੱਲ ਗਿਆ ਹੈ ਵਾਹਿਗੁਰੂ ਪਰਮੇਸ਼ਰ ਨੂੰ, ਤਾਂ ਹੀ ਇਹ ਦਵੈਤ ਭਾਅ ਦੇ ਵਿੱਚ ਲੱਗ ਗਿਆ। ਉਹਨੂੰ ਦਵੈਤ ਭਾਅ ਚੰਗੀ ਲੱਗਦੀ ਆ। ਦਵੈਤ ਭਾਅ ਕੀ ਹੈ? ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜਿੰਨਾ ਪਸਾਰਾ ਹੈ ਸਾਰਾ ਦਵੈਤ ਦਾ ਹੀ ਕਾਰਨ ਹੈ। ਇਹਨੂੰ ਸੌਖਾ ਸਮਝ ਲਓ, ਜਿੰਨਾ ਮਿਥਿਆ ਪਸਾਰਾ ਹੈ ਸਾਰਾ ਦਵੈਤ ਦੇ ਆਸ਼ਰਿਤ ਹੈ। ਇਸ ਕਰਕੇ ਜਿਹੜੇ ਭਰਮ ਵਿੱਚੋਂ ਭੁੱਲ ਗਏ ਹੈ ਅਤੇ ਭੁੱਲੇ ਹੋਏ ਬੰਦੇ ਨੂੰ ਜਿਵੇਂ ਰਸਤਾ ਨਹੀਂ ਮਿਲਦਾ, ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ, ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਨੂੰ ਭੁੱਲ ਕੇ ਪਾਈ ਹੋਰਾਂ ਦੀ ਉਪਾਸ਼ਨਾ ਵਿੱਚ ਲੈ ਗਏ, ਉਹਨਾਂ ਦੇ ਪੱਲੇ ਭਟਕਣਾ ਹੀ ਭਟਕਣਾ ਹੈ। ਉਹਨਾਂ ਨੂੰ ਸਿੱਧਾ ਮਾਰਗ ਭਾਉ ਭਗਤੀ ਦਾ ਗੁਰਸਿੱਖੀ ਦਾ ਪ੍ਰਾਪਤ ਨਹੀਂ ਹੁੰਦਾ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਬੰਨੇ ਦੀ, ਇਸ ਤਰ੍ਹਾਂ ਲੋਕ ਇਹੋ ਜਿਹੀ ਉਪਾਸ਼ਨਾ ਵਿੱਚ ਭਟਕ ਭਟਕ ਕੇ ਮਰ ਮਰ ਕੇ ਤੁਰੇ ਜਾਂਦੇ ਆ, ਕਿਨਾਰਾ ਨਹੀਂ ਮਿਲਦਾ ਮੁਕਤੀ ਦਾ ਉਹਨਾਂ ਲੋਕਾਂ ਨੂੰ। ਇਸ ਕਰਕੇ ਦੂਜਿਆਂ ਦੇ ਵਿੱਚ, ਦੂਜਿਆਂ ਦੀ ਉਪਾਸ਼ਨਾ ਵਿੱਚ ਹਿੱਤ ਲੱਗਾ, ਉਹ ਉਹਨਾਂ ਨੂੰ ਦਵੈਤ ਭਾਈ ਚੰਗੀ ਲੱਗ ਰਹੀ ਹੈ, ਇਸ ਕਰਕੇ ਉਹ ਭਰਮ ਵਿੱਚ ਵਾਹਿਗੁਰੂ ਨੂੰ ਭੁੱਲ ਗਏ ਆ।
ਲੱਖ ਸ਼ਿੰਗਾਰ ਬਣਾਇਆ,
ਇਸਤਰੀ ਨੂੰ ਪਤੀ ਛੱਡ ਦੇਵੇ, ਲੱਖਾਂ ਸ਼ਿੰਗਾਰ ਕਰ ਲਵੇ, ਬਣਾ ਬਣਾ ਕੇ ਦਿਖਾਵੇ, ਉਹਨੂੰ ਕੋਈ ਚੰਗਾ ਨਹੀਂ ਕਹਿੰਦਾ। ਅਗਲੇ ਕਹਿੰਦੇ ਪਤੀ ਦੀ ਛੱਡੀ ਹੋਈ ਹੈ, ਇਹਨੂੰ ਪਤੀ ਦਾ ਸੁੱਖ ਨਹੀਂ ਇਹਦੇ ਕਰਮਾਂ ਵਿੱਚ, ਇਹ ਜਿੰਨੇ ਮਰਜ਼ੀ ਸ਼ਿੰਗਾਰ ਬਣਾ ਬਣਾ ਕੇ ਦਿਖਾਈ ਜਾਵੇ, ਉਹਦੇ 'ਤੇ ਕਦੇ ਪਤੀ ਨਹੀਂ ਪ੍ਰਸੰਨ ਹੁੰਦਾ, ਉਹ ਛੁੱਟੜੀ ਰਹੇਗੀ। ਇਸੇ ਤਰ੍ਹਾਂ ਲੱਖਾਂ ਸ਼ਿੰਗਾਰ ਸਾਧਨਾ ਦੇ ਬਣਾ ਲਵੇ, ਤਰਾਟ ਕਰੇ, ਜਲ ਧਾਰੇ ਕਰੇ, ਧੂਣੀਆਂ ਤਪਾਵੇ, ਦੇਵਤਿਆਂ ਦੀ ਉਪਾਸ਼ਨਾ ਕਰੇ, ਪੀਰਾਂ ਪੈਗੰਬਰਾਂ ਦੀ ਉਪਾਸ਼ਨਾ ਕਰੇ, ਇਹੋ ਜਿਹੇ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਕਰ ਲਵੇ ਜੀਵ।
ਕਾਰਜ ਨਾਹੀ ਕੇ
ਪ੍ਰਲੋਕ ਵਿੱਚ, ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਆਉਣ ਵਾਲਾ ਤੇਰਾ, ਪ੍ਰਲੋਕ ਦੇ ਵਿੱਚ ਕੋਈ ਵੀ ਤੇਰੀ ਸਹਾਇਤਾ ਨਹੀਂ ਕਰਨ ਵਾਲਾ, ਤੇਰੀ ਰੱਖਿਆ ਕਰਨ ਦਾ ਕਾਰਜ ਕੋਈ ਵੀ ਨਹੀਂ ਸਵਾਰ ਸਕਦਾ।
ਜਿਤ ਦਿਨ ਦੇਹ ਬਿਨਸ ਸੀ,
ਜਦੋਂ ਇਹ ਮਨੁੱਖਾ ਦੇ ਬਿਨਸ ਕੀ ਨਾਸ਼ ਹੋ ਗਈ,
ਤਿੰਨ ਵੇਲੇ ਕਹਿਸਨ ਪ੍ਰੇਤ,
ਉਹਨੂੰ ਸਾਰੇ ਨਾਲ ਦੇ ਸਾਥੀ ਕਹਿੰਦੇ ਪ੍ਰੇਤ ਕਹਿ ਕੇ, ਅਪਵਿੱਤਰ ਕਹਿ ਕੇ ਬੁਲਾਉਂਦੇ ਆ। ਤੋ ਤਨ ਤਿਆਗਤ ਹੀ ਸੁਣ ਰੇ ਡੜ, ਪ੍ਰੇਤ ਬਖਾਣ ਤਿਰਿਆ ਭੱਜ ਜਹਿ ਹੈ, ਭੌਣ ਭੰਡਾਰ ਧਰਾਗੜ ਜੇ ਤਕ, ਛਾੜਤ ਪ੍ਰਾਣ ਬਿਗਾਨ ਕਹਿ ਹੈ, ਸਾਜਨ ਮਿੱਤਰ ਸੁਮਿੱਤਰ ਸਖਾ ਹੈ, ਬੇਗ ਨਕਾਰ ਹੋ ਆਇਸ ਦਹਿ ਹੈ, ਚੇਤ ਰੇ ਚੇਤ ਅਚੇਤ ਮਹਾਂਪਸ ਅੰਤ ਕੀ ਵਾਰ, ਅਕੇਲੋ ਹੀ ਜੈ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਐਸੀ ਹਾਲਤ ਬਿਆਨ ਕਰਦੇ ਹੈ ਕਿ ਉਦੋਂ ਪਵਿੱਤਰ ਪ੍ਰੇਤ ਪ੍ਰੇਤ ਸਮਝ ਕੇ ਇਸ ਦੇਹ ਦਾ ਵੀ ਸਾਥ, ਜੀਵ ਸੰਬੰਧੀ ਘਰ ਵਾਲੀ ਸਾਰੇ ਛੱਡ ਦਿੰਦੇ ਹੈ।
ਪਕੜ ਚਲਾਏ ਨੇ ਦੂਤ ਜਮ,
ਜਿਹੜੇ ਜਮ ਹੈ ਨਾ ਧਰਮ ਰਾਜੇ ਦੇ, ਇਹ ਪਕੜ ਕੇ ਕੈਦ ਕਰਕੇ ਅੱਗੇ ਤੋਰ ਲੈਂਦੇ ਆ ਨਰਕਾਂ ਵਿੱਚ ਪਾਉਣ ਵਾਸਤੇ।
ਕਿਸੇ ਨਾ ਦੇਣੀ ਭੇਤ,
ਕਿਸੇ ਨੂੰ ਭੇਤ ਖਬਰ ਨਹੀਂ ਲੱਗਣ ਦਿੰਦੇ, ਅੱਜ ਤੱਕ ਨਹੀਂ ਕਿਸੇ ਨੂੰ ਲੱਗੀ, ਇਹ ਪਤਾ ਵੀ ਨਹੀਂ ਲੱਗਣ ਦਿੰਦੇ ਵੀ ਕਿੱਥੇ ਲੈ ਕੇ ਚੱਲੇ ਆ, ਨਰਕਾਂ ਵਿੱਚ ਲੈ ਕੇ ਚੱਲੇ ਆ ਜਾਂ 84 ਲੱਖ ਜੂਨਾਂ 'ਚ ਹੀ ਪਾਉਣਾ, ਜਾਂ ਇਹਨੂੰ ਪ੍ਰੇਤ ਹੀ ਬਣਾ ਦੇਣਾ, ਅਵਗ ਤਰੂਹਾਂ ਦੇ ਵਿੱਚ ਪਾ ਦੇਣਾ। ਇਸ ਕਰਕੇ ਭੇਤ ਖਬਰ ਕਿਸੇ ਨੂੰ ਨਹੀਂ ਦੇਣ ਲੱਗਣ ਦਿੰਦੇ ਹਨ।
ਛੱਡ ਖੜੇ ਤੇ ਕਿਨੈ ਮਾਹੇ,
ਜਿਹੜੇ ਨਾਲ ਦੇ ਪਿਆਰੇ ਛੇਨ ਵਿੱਚ ਹੀ ਛੱਡ ਕੇ ਪਿੱਛੇ ਖੜ ਜਾਂਦੇ, ਕੋਈ ਨੇੜੇ ਨਹੀਂ ਮਦਦ ਲਈ ਆਉਂਦਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਐਸੀ ਹਾਲਤ ਹੁੰਦੀ ਹੈ।
ਲੱਗਾ ਹੋਏ ਤੇ
ਇਹਨਾਂ ਨਾਲ ਬਹੁਤਾ ਹਿੱਤ ਪਿਆਰ ਲਾਇਆ ਹੋਇਆ ਸੀ ਬੰਦੇ ਨੇ,
ਹੱਥ ਮਰੋੜਾ ਤਨ ਕਪੇ,
ਜਦੋਂ ਮੌਤ ਆਉਂਦੀ ਹੈ, ਕਾਲ ਆਉਂਦਾ, ਉਦੋਂ ਹੱਥ ਮਰੋੜਦਾ ਤਨ, ਸਰੀਰ ਕੰਬਦਾ ਹੈ, ਜਾਂ ਜੀਵ ਆਤਮਾ ਨੂੰ ਕਾਲ ਜਦੋਂ ਅੰਦਰੋਂ ਕੱਟਦਾ ਹੈ ਤਾਂ ਇਹ ਜੀਵ ਫਿਰ ਹੱਥ ਮਰੋੜਦਾ ਹੀ ਰਹਿ ਜਾਂਦਾ ਹੈ। ਜਿਹੜਾ ਸੇਤ ਉੱਜਲ ਰੰਗ ਸੀ ਕਾਲਾ ਸਿਆਹ ਹੋ ਜਾਂਦਾ ਹੈ ਸੁਰਮੇ ਵਰਗਾ।
ਜਿਹਾ ਬੀਜਾ ਸੋ ਲੁਣਾ,
ਇਹੋ ਜਿਹਾ ਕਰਮਾਂ ਦਾ ਬੀਜ ਬੀਜਿਆ, ਉਹੋ ਜਿਹਾ ਫਲ ਲੈ ਲਿਆ, ਕੱਟ ਲਿਆ, ਜਿਵੇਂ ਜ਼ਿਮੀਂਦਾਰ ਫਸਲ ਬੀਜਦਾ, ਜਿਹੋ ਜਿਹੀ ਬੀਜਦਾ ਉਹੋ ਜਿਹਾ ਫਲ ਕੱਟ ਲੈਂਦਾ। ਇਸ ਕਰਕੇ ਕਰਮਾਂ ਰੂਪ ਖੇਤ ਵਿੱਚ ਜਿਹੋ ਜਿਹਾ ਬੀਜ ਬੀਜਿਆ ਸੀ ਉਹਦਾ ਫਲ ਉਹ ਲੈ ਲਿਆ, ਚੰਗਿਆਂ ਦਾ ਚੰਗਾ, ਮਾੜਿਆਂ ਦਾ ਮਾੜਾ।
ਕਰਮਾ ਸੰਦੜਾ ਖੇਤ,
ਕਰਮਾਂ ਰੂਪ ਖੇਤ ਦੇ ਵਿੱਚ ਜਿਹੋ ਜਿਹੇ ਬੀਜ ਕਰਮਾਂ ਦੇ ਬੀਜੇ, ਉਹੋ ਜਿਹਾ ਫਲ ਉਹੋ ਜਿਹੀ ਫਸਲ ਕੱਟੀ ਹੈ।
ਨਾਨਕ ਪ੍ਰਭ ਸਰਣਾਗਤੀ,
ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆਉਂਦੇ ਆ, ਪ੍ਰਭੂ ਦਾ ਅਰਥ ਬਹੁਤ ਸੁੰਦਰ ਹੈ, ਪਰਦਾ ਉਪਸਰਗ ਹੁੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਭੈ ਹੈ, ਇਹ ਸਮਿਆਂਤ ਧਾਤੂ ਤੋਂ ਬਣਿਆ, ਜਿਹਦਾ ਅਰਥ ਇਹ ਹੈ ਜਿਹਦੀ ਹਸਤੀ ਸਦੀਵ ਕਾਲ ਰਹੇ ਉਸ ਨੂੰ ਪ੍ਰਭ ਕਿਹਾ ਜਾਂਦਾ ਹੈ। ਇਸ ਕਰਕੇ ਐਸੇ ਪ੍ਰਭੂ ਦੀ, ਪਰਮੇਸ਼ਰ ਦੀ, ਜਿਹੜਾ ਸਦਾ ਰਹਿਣ ਵਾਲਾ ਐ ਬੰਦੇ ਐ ਜੀਵ ਦੀ ਸ਼ਰਨ ਵਿੱਚ ਆਉਣਾ ਕਰ,
ਚਰਨ ਬੋਹਿਤ ਪ੍ਰਭ ਦੇਤ,
ਉਹ ਚਰਨਾਂ ਦਾ ਬੋਹਿਤ ਆਸਰਾ ਤੈਨੂੰ ਦੇ ਦੇਵੇਗਾ, ਚਰਨਾਂ ਦੇ ਜਹਾਜ਼ ਵਿੱਚ ਬਿਠਾ ਦੇਵੇਗਾ, ਨਾਮ ਰੂਪ ਜਹਾਜ਼ ਵਿੱਚ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ, ਨਾਮ ਰੂਪ ਜਹਾਜ਼ ਵਿੱਚ ਤੈਨੂੰ ਬਿਠਾ ਦੇਵੇਗਾ ਸੰਸਾਰ ਭੌਡਲ ਤੋਂ ਤਰਨ ਵਾਸਤੇ। ਐਸੀ ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਦਾ ਤੈਨੂੰ ਲਾਭ ਮਿਲੇਗਾ, ਸੰਸਾਰ ਭੌਡਲ ਤੋਂ ਪਾਰ ਹੋਣ ਵਾਸਤੇ ਤੈਨੂੰ ਨਾਮ ਦੇ ਜਹਾਜ਼ ਵਿੱਚ ਬਿਠਾ ਦੇਵੇਗਾ, ਸੁਖੈਨ ਹੀ ਤੂੰ ਮੁਕਤੀ ਦੇ ਕਿਨਾਰੇ ਤੇ ਪੁੱਜ ਜਾਵੇਂਗਾ ਸੱਚਖੰਡ ਦੇ ਵਿੱਚ। ਜਿਹੜੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਹੁੰਦੇ ਆ ਉਹ ਭਾਈ ਸੁਖੈਨ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚ ਜਾਂਦੇ ਆ। ਅੱਜ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੰਤ ਸਿਪਾਹੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸੱਚਖੰਡ ਗਮਨ ਦਿਹਾੜਾ ਹੈ। ਸਾਧ ਸੰਗਤ ਜੀ ਉਹਨਾਂ ਸੱਤ ਪੁਰਸ਼ਾਂ ਨੇ ਕਿੱਡੀ ਵੱਡੀ ਕੌਮ ਦੀ ਸੇਵਾ ਕੀਤੀ, 8 ਸਾਲ ਦਮਦਮੀ ਟਕਸਾਲ ਦੇ ਮੁਖੀ ਰਹੇ, 8 ਸਾਲਾਂ ਵਿੱਚ 80 ਸਾਲਾਂ ਜਿੰਨਾ ਗੁਰਮਤ ਦਾ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਦੇ ਸਮੇਂ ਵਿੱਚ 1975 ਵਿੱਚ ਨਸਬੰਦੀ ਲਾਈ ਗਈ। ਨਸਬੰਦੀ ਦਾ ਮਤਲਬ ਕੀ ਸੀ ਉਸ ਸਮੇਂ ਦੀ ਹਿੰਦੁਸਤਾਨ ਦੀ ਸਰਕਾਰ ਵੱਲੋਂ, ਕਿ ਸਿੱਖਾਂ ਨੂੰ ਨਮਰਦ ਬਣਾ ਦਿਓ ਕਿ ਅੱਗੇ ਸਿੱਖ ਬੱਚੇ ਨੌਜਵਾਨ ਸੰਤਾਨ ਹੀ ਨਾ ਪੈਦਾ ਕਰ ਸਕਣ। ਹੁਣ ਬੜੀ ਕੋਝੀ ਚਾਲ ਚੱਲੀ ਹੈ, ਉਦੋਂ ਨਸਬੰਦੀ ਦੇ ਓਪਰੇਸ਼ਨ ਕਰਦੇ ਸਨ ਪੁਰਾਣੇ ਸਿੰਘਾਂ ਨੂੰ ਪਤਾ। ਮਹਾਂਪੁਰਖਾਂ ਨੇ ਉਸ ਨਸਬੰਦੀ ਦੇ ਖਿਲਾਫ਼ ਬਹੁਤ ਵੱਡੀ ਲਹਿਰ ਖੜੀ ਕੀਤੀ। ਅੱਜ ਨਸ਼ਿਆਂ ਦੁਆਰਾ ਸਾਡੀ ਜਵਾਨੀ ਨੂੰ ਤਬਾਹ ਕੀਤਾ ਜਾ ਰਿਹਾ, ਤਰੀਕੇ ਬਦਲ ਲਏ ਆ, ਦੁਸ਼ਟ ਨੇ, ਜ਼ਾਲਮ ਨੇ, ਜ਼ਾਲਮ ਲੋਕਾਂ ਨੇ। ਮਹਾਂਪੁਰਖਾਂ ਨੇ ਨਸਬੰਦੀ ਦੇ ਖਿਲਾਫ਼ ਬਹੁਤ ਵੱਡੀ ਲੋਕ ਲਹਿਰ ਖੜੀ ਕੀਤੀ। ਐਮਰਜੈਂਸੀ ਦੇ ਵਿੱਚ ਸਾਰੇ ਪੰਥ ਦੇ ਆਗੂ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਗਏ। ਹਿੰਦੁਸਤਾਨ ਵਿੱਚ ਐਮਰਜੈਂਸੀ ਲਾ ਦਿੱਤੀ ਗਈ ਕਿ 4 ਬੰਦੇ ਇੱਕ ਥਾਂ 'ਤੇ ਇਕੱਠੇ ਹੋ ਕੇ ਸਰਕਾਰ ਦੀਆਂ ਮਨਮਾਨੀਆਂ ਦੇ ਖਿਲਾਫ਼ ਨਹੀਂ ਬੋਲ ਸਕਦੇ। ਸੰਤਾਂ ਨੇ 37 ਨਗਰ ਕੀਰਤਨ ਜਲੂਸ ਸਾਰੇ ਹਿੰਦੁਸਤਾਨ ਵਿੱਚ ਕੱਢੇ। 100-100 ਕਿਲੋਮੀਟਰ ਦਾ ਇੱਕ ਇੱਕ ਜਲੂਸ, 100-100 ਕਿਲੋਮੀਟਰ ਦਾ ਇੱਕ ਇੱਕ ਜਲੂਸ। ਹੁਣ ਹਰ ਥਾਂ 'ਤੇ 15-20 ਮਿੰਟ ਸਿੱਖੀ ਦਾ ਪ੍ਰਚਾਰ ਕਰਨਾ, ਨੌਜਵਾਨਾਂ ਦੇ ਕੇਸ ਰਖਾਏ, ਨਸ਼ਿਆਂ ਦੇ ਵਿੱਚ ਡੁੱਬ ਰਹੀ ਜਵਾਨੀ ਨੂੰ ਬਚਾਇਆ, ਦੇਹਧਾਰੀ ਪਖੰਡੀਆਂ ਦਾ ਜਿਹੜਾ ਜਾਲ ਵਿਛਾਇਆ ਉਹਨੂੰ ਤੋੜਿਆ ਮਹਾਂਪੁਰਖਾਂ ਨੇ, ਲੱਖਾਂ ਪ੍ਰਾਣੀਆਂ ਨੂੰ ਸਿੱਖੀ ਨਾਲ ਜੋੜਿਆ, ਅੰਮ੍ਰਿਤ ਨਾਲ ਜੋੜਿਆ, ਅਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਮਹਾਨ ਜੀਵਨ ਦੇ ਵਿੱਚ ਪੰਥ ਨੂੰ ਇੱਕ ਇੱਕ ਸਵਾਸ ਸਮਰਪਿਤ ਕਰਕੇ ਕੌਮ ਲਈ ਸੇਵਾ ਕੀਤੀ। ਐਸੇ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਹਨ, ਫਿਰ ਉਹਨਾਂ ਦੇ ਵੱਡੇ ਸੁਪੁੱਤਰ ਭਾਈ ਅਮਰੀਕ ਸਿੰਘ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਹਾਨ ਸ਼ਹੀਦੀ ਪ੍ਰਾਪਤ ਕੀਤੀ 1984 ਦੇ ਘੱਲੂਘਾਰੇ ਵਿੱਚ। ਸਾਰਾ ਪਰਿਵਾਰ ਕੌਮ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ। ਬਚਨ ਕਿਹਾ ਕਰਦੇ, ਕਹਿੰਦੇ ਜਿੱਦਣ ਮੇਰਾ ਵੱਡਾ ਪੁੱਤਰ ਭਾਈ ਅਮਰੀਕ ਸਿੰਘ ਕੌਮ ਦੀ ਖਾਤਰ ਸ਼ਹੀਦ ਹੋਏਗਾ, ਉਸ ਦਿਨ ਮੇਰਾ ਰੋਮ ਰੋਮ ਖੁਸ਼ੀ ਅਤੇ ਪ੍ਰਸੰਨਤਾ ਵਿੱਚ ਝੂਮਦਾ ਹੋਇਆ ਸੰਗਤਾਂ ਵੇਖਣਗੀਆਂ। ਉਹਨਾਂ ਦਾ ਬਚਨ ਪੂਰਾ ਹੋਇਆ, ਪਰ ਉਹਨਾਂ ਦੇ ਸੱਚਖੰਡ ਪਿਆਨੇ ਤੋਂ ਬਾਅਦ 1977 ਵਿੱਚ ਸੱਚਖੰਡ ਪਿਆਨਾ ਕੀਤਾ। ਭਾਈ ਅਮਰੀਕ ਸਿੰਘ ਜੀ ਦੀ ਸ਼ਹੀਦੀ 84 ਵਿੱਚ ਹੋਈ। ਐਸੀ ਪੰਥਕ ਭਾਵਨਾ ਉਹਨਾਂ ਦੇ ਹਿਰਦੇ ਵਿੱਚ, ਕੌਮ ਨੂੰ ਸਭ ਕੁਝ ਸਮਰਪਿਤ ਕੀਤਾ। ਉਹ ਮਹਾਂਪੁਰਖ ਜਿਨ੍ਹਾਂ ਨੇ ਖਾਲਸਾ ਪੰਥ ਦੀ ਨਿੱਗਰ ਸੇਵਾ, ਪਿੱਛੇ ਰਹਿ ਕੇ ਸੇਵਾ ਕੀਤੀ, ਪੰਥ ਦੀ, ਕੌਮ ਦੀ ਸੇਵਾ ਕੀਤੀ, ਉਹਨਾਂ ਦਾ ਅੱਜ ਸੱਚਖੰਡ ਦਿਹਾੜਾ ਹੈ। ਐਸੇ ਪ੍ਰਭੂ ਦੇ ਪਿਆਰੇ ਉਹਨਾਂ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਮੇਲ ਲੈਂਦਾ ਹੈ।
ਭਾਦੇ ਮਰਕ ਨਾ ਪਾਈ
ਹੈ, ਦਵੈਤ ਭਾ ਚੰਗੀ ਨਹੀਂ ਲੱਗਦੀ, ਦਵੈਤ ਨੂੰ ਤਿਆਗ ਦਿੱਤਾ, ਸੰਸਾਰ ਦੇ ਪਦਾਰਥਾਂ ਨੂੰ ਮਿੱਥਿਆ ਸਮਝ ਲਿਆ। ਵਾਹਿਗੁਰੂ ਹੀ ਜਿਹਨਾਂ ਨੂੰ ਪਿਆਰਾ ਲੱਗਦਾ ਭਾਈ, ਉਹ ਨਰਕ ਵਿੱਚ ਨਹੀਂ ਪਾਏ ਜਾਂਦੇ।
ਰੱਖਣ ਵਾਲਾ ਹਿੱਤ,
ਜਿਹਨਾਂ ਦਾ ਹਿੱਤ ਰੱਖਿਆ ਕਰਨ ਵਾਲੇ ਸਤਿਗੁਰੂ ਦੇ ਨਾਲ ਹੈ, ਜਿਹਨਾਂ ਦਾ ਪ੍ਰੇਮ। ਸੰਤਾਂ ਦਾ ਐਕਸੀਡੈਂਟ ਹੋ ਗਿਆ, ਡਾਕਟਰ ਕਹਿਣ ਆਪਰੇਸ਼ਨ ਕਰਨਾ ਪਵੇਗਾ, ਕਹਿਣ ਲੱਗੇ ਨਹੀਂ, अपने गल उत्ते हाथ फेर दिता, सुरत सी रसना तो बोल नहीं सकते। कहिंदे सिर कटाउणा मंजूर आ, ऑपरेशन नहीं कराउणा, ऑपरेशन कराउण दे नाल मेरे रोम कट्टे जाणे, मेरी रहत विच फर्क पएगा। जिंदगी हर एक नूं प्यारी है, पर साध संगत जी अपने शरीर का ऑपरेशन नहीं होण दिता, भाव रोमां दी बेअदबी नहीं होण दित्ती। ये पंगतियां संगतां तो भणाउंदे रहे सारी जिंदगी, सिर जावे तां जावे, मेरा सिखी सिदक ना जावे। जे संगतां तो इतिहासक पंगतियां लखां दे इकट्ठ विच पढ़ाउंदे सन, जदों आप जी दे उत्ते अखीरले समें समा आया ना, इन्हां पंगतियां नूं लागू करके विखाया, शरीर लेखे ला दिता, पर जान बचाउण दी खातर रोमां दी बेअदबी नहीं होण दित्ती। ऐसा गुरु नाल हित सी, सिखी नाल ऐसा नाता सी, प्रेम सी भाई उन्हां दी। गुरु साहब बहुता हित करके, बहुता प्रेम करके महाराज उन्हां दी फिर लोक परलोक विच रखिया करदे है। जिन्हां नूं गुरु नाल प्यार है, जिन्हां नूं द्वैत नहीं चंगी लगदी है। ये भादरों दे महीने दी संगरांद दा पवित्र उपदेश सी। सात संगत जी दास पंथ दी महान संस्था श्रोमणी गुरुद्वारा प्रबंधक कमेटी दा साढ़े बहुत ही सन्मानयोग सिंह साहब ज्ञानी जगतार सिंह जी हैड ग्रंथी सठखंड श्री हरिमंदर साहब अते आप सारिया संगतां दा रोम रोम करके बहुत बहुत धन्नवाद है। 19 तारीख नूं धन श्री गुरु ग्रंथ साहिब जी का पहला प्रकाश गुरपुरब सठखंड श्री हरिमंदर साहब बड़ी श्रद्धा नाल मनाया जा रहा। तो जो रामसर गुरद्वारा साहिब तो नगर कीर्तन जलूस चलेगा, लगभग श्री अकाल तख्त साहब 9 बजे पहुँचेगा, फिर गुर इतिहास की कथा होएगी। संगतां ने हम हमा के इन्हों गुरपुरबां दे विच भी हाजरी भरनी है। मैं सारी संगत का भाई अजैब सिंह जी 82 मैंबर धर्म प्रचार कमेटी सारे पतवंतियां दा बहुत बहुत धन्नवाद करदा, भुलां चुकां खिमा करनियां।
नानक प्रभ सरणागति चरण रोहित प्रभ देत, से भादे नरक न पाईऐ गुर रखण वाला हेत। वाहिगुरु जी का खालसा, वाहिगुरु जी की फतेह।